ਢੇਸੀ ਤੇ ਭਾਈ ਜੋਧ ਜਿਹੜੇ ਬ੍ਰਾਹਮਣ ਸਨ ਇਹ ਚੱਲ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਏ, ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੂੰ ਪਾਵਨ ਉਪਦੇਸ਼ ਦੇਣ ਵਾਸਤੇ, ਗੁਰੂ ਸਾਹਿਬ ਦਾ ਉਪਦੇਸ਼ ਲੈਣ ਵਾਸਤੇ, ਪ੍ਰਾਪਤ ਕਰਨ ਵਾਸਤੇ ਬੇਨਤੀ ਕੀਤੀ ਕਿ ਪਾਤਸ਼ਾਹ ਜਿਹੜੇ ਆਪਣੇ ਆਪ ਨੂੰ ਵੱਡੇ ਪੰਡਿਤ ਬ੍ਰਾਹਮਣ ਖਵਾਉਂਦੇ ਨੇ, ਉੱਚੀ ਜਾਤ ਦਾ ਅਪਮਾਨ ਕਰਦੇ ਨੇ, ਉਹਨਾਂ ਦੇ ਨਾਲ ਮਿਲ ਬੈਠ ਕੇ ਜੇਕਰ ਭੋਜਨ ਛਕੀਏ, ਪੰਗਤ ਵਿੱਚ ਬੈਠੀਏ ਤੇ ਉਹ ਉਠਾ ਦਿੰਦੇ ਨੇ, ਬੈਠਣ ਨਹੀਂ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਾਓ ਪਾਵਨ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰੋ। ਇਹ ਜਿਹੜਾ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ, ਇਹ ਸਰੋਵਰ ਤਿਆਰ ਕਰਵਾਇਆ ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਊਚ ਨੀਚ ਦਾ ਭੇਦ ਸਦਾ ਲਈ ਖਤਮ ਕਰ ਦਿੱਤਾ, ਜਿੱਥੇ ਸਰਬ ਸਾਂਝੀ ਵਾਲਦਾ ਦਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਸਭਨਾਂ ਨੂੰ ਬਖਸ਼ਿਸ਼ ਕਰਦੇ। ਇਸ ਪਾਵਨ ਸਰੋਵਰ ਦੇ ਵਿੱਚ ਕੋਈ ਵੀ ਪ੍ਰਾਣੀ, ਕਿਸੇ ਵੀ ਜਾਤੀ ਮਜ਼ਹਬ ਦਾ, ਕਿਸੇ ਵੀ ਦੇਸ਼ ਦਾ, ਕਿਤੋਂ ਦਾ ਵੀ ਕੋਈ ਰਹਿਣ ਵਾਲਾ, ਉਹ ਆ ਕੇ ਸ਼ਰਧਾ ਸਹਿਤ ਪ੍ਰੇਮ ਨਾਲ ਨਿਰਮਲ ਜਲ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰ ਸਕਦਾ, ਕਿਸੇ ਨੂੰ ਕੋਈ ਰੋਕ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ, ਕਿਸੇ ਨੂੰ ਕੋਈ ਇੱਥੇ ਰੋਕ ਟੋਕ ਨਹੀਂ। ਇਹ ਪਾਵਨ ਅਸਥਾਨ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਜਿਸ ਦੀ ਨੀਂਹ ਰੱਖੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਅਸਥਾਨ ਤਿਆਰ ਕਰਵਾਇਆ, ਜਿੱਥੇ ਆ ਕੇ ਮਨੁੱਖ ਦੇ ਸਾਰੇ ਦੋਸ਼ ਲੈ ਜਾਂਦੇ ਨੇ। ਜਿਹੜਾ ਸ਼ਰਧਾ ਸਹਿਤ ਇਸ਼ਨਾਨ ਕਰਦਾ ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਇੱਥੇ ਕੋਈ ਰੋਕ ਟੋਕ ਨਹੀਂ, ਹਰ ਮਨੁੱਖ ਜਿਹੜਾ ਉਹ ਇਸ਼ਨਾਨ ਕਰ ਸਕਦਾ, ਗੁਰੂ ਕੀ ਬਾਣੀ ਨੂੰ ਸਰਵਣ ਕਰ ਸਕਦਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਸੰਸਾਰ ਵਿੱਚ ਆਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਵਨ ਉਪਦੇਸ਼ ਦੇ ਕਰਕੇ ਸਮਝਾ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ, ਲੁਕਾਈ ਨੂੰ ਤਾਰਨ ਵਾਸਤੇ, ਕਰਮ ਕਾਂਡਾਂ ਵਿੱਚੋਂ ਕੱਢ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ, ਭਗਤੀ ਦਾ ਮਾਰਗ ਵਿਖਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰ ਵਿੱਚ ਆਏ। ਜਿਨ੍ਹਾਂ ਨੇ ਵੇਦਾਂ ਤੋਂ ਵੀ ਪਰੇ ਦੀ ਬਹੁਤ ਬਾਣੀ ਜਿਹੜੀ ਆਪਣੀ ਰਸਨਾ ਤੋਂ ਉਚਾਰਨ ਕੀਤੀ, ਬੜੀ ਸਰਲ ਤੇ ਬੜੀ ਸੁਖੈਨ, ਜਿਸ ਨੂੰ ਕੋਈ ਵੀ ਪ੍ਰਾਣੀ ਸੁਣ ਸਕਦਾ, ਹਰ ਪ੍ਰਾਣੀ ਜਿਹੜਾ ਉਸ ਨੂੰ ਸੁਣ ਕਰਕੇ ਸਮਝ ਸਕਦਾ, ਐਸੀ ਉਹ ਸੁਖੈਨ ਬਾਣੀ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਇਸ ਬਾਣੀ ਨਾਲ ਜੁੜਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦਾ, ਉਹਦੇ ਪਾਪ ਖਤਮ ਹੋ ਜਾਂਦੇ ਨੇ, ਉਹ ਟੇਢੀਆਂ ਮੇਢੀਆਂ ਜੂਨੀਆਂ ਵਿੱਚ ਨਹੀਂ ਪੈਂਦਾ, ਟੇਢੀਆਂ ਮੇਢੀਆਂ ਜੂਨੀਆਂ ਤੋਂ ਮੁਕਤ ਹੋ ਜਾਂਦਾ, ਉਹਨੂੰ ਮੁਕਤੀ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨਾਲ ਗੁਰਸਿੱਖਾਂ ਨੂੰ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਗੁਰੂ ਕੇ ਅਨਨ ਪਿਆਰੇ ਸੇਵਕ ਭਾਈ ਧੁੱਟਾ ਤੇ ਭਾਈ ਜੋਧਾ, ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਨਨ ਪਿਆਰੇ ਸੇਵਕ, ਨਿਕਟਵਰਤੀ ਸਿੱਖ ਸੇਵਕਾਂ ਦੇ ਵਿੱਚ ਹੋਏ, ਜਿਨ੍ਹਾਂ ਨੇ ਪਾਵਨ ਸਰੋਵਰ ਦੀ ਸੇਵਾ ਕੀਤੀ, ਗੁਰਚਰਨਾਂ ਵਿੱਚ ਰਹਿ ਕੇ ਸੇਵਾ ਕਮਾਈ, ਇਹ ਚੱਲ ਕਰਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਪਾਵਨ ਉਪਦੇਸ਼ ਲੈਣ ਵਾਸਤੇ ਪਹੁੰਚਦੇ ਨੇ। ਆਓ ਇਸ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ, ਦੋਹਰਾ ਟੁੱਟੇ ਜੋਧਾ ਜਾਮ ਦੁਆ ਸ਼੍ਰੀ ਅਰਜਨ ਟਿਗ ਆਏ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਧੁੱਟੇ ਤੇ ਭਾਈ ਜੋਧਾ ਇਹ ਦਿਨ ਦੇ ਦੂਜੇ ਪਹਿਰ ਦੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕਰਕੇ ਆਏ।
ਕਰ ਬੰਧਨ ਬੈਠੀ ਤਬੇ ਬੂਜੇ ਸਹਿਜ ਸੁਭਾਏ।
ਇਹਨਾਂ ਦੋਵਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੈਠੇ ਸਹਿਜ ਸੁਭਾਅ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ।
ਚੌਪਈ ਸ਼੍ਰੀ ਗੁਰ ਇਮੈ ਹੁਕਮ ਤੁਮਾਰੂ।
ਕਹਿਣ ਲੱਗੇ ਹੇ ਸਤਿਗੁਰੂ ਪਾਤਸ਼ਾਹ ਜੀ, ਜਿਸ ਤਰ੍ਹਾਂ ਦੇ ਨਾਲ ਆਪ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਆਪਣਾ ਹੁਕਮ ਬਖਸ਼ਦੇ ਹੋ, ਜਿਸ ਤਰ੍ਹਾਂ ਦੇ ਨਾਲ ਆਪ ਜੀ ਦਾ ਇਹ ਹੁਕਮ ਹੈ,
ਮਨ ਇਕਾਗਰ ਕਰ ਭਜਨ ਸੁਧਾਰੂ।
ਆਪ ਜੀ ਦਾ ਜੋ ਹੁਕਮ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਲੱਗਿਆ ਮਨ ਨੂੰ ਇਕਾਗਰ ਕਰਨਾ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਲੱਗਿਆ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ। ਇਕਾਗਰ ਚਿੱਤ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਹੈ।
ਕਰ ਹਾਰੇ ਅਮ ਅਨਕੀ ਉਪਾਏ।
ਪਰ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਦਾ ਜੋ ਇਹ ਹੁਕਮ ਹੈ, ਇਸ ਹੁਕਮ ਦੇ ਮੁਤਾਬਕ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਪਰਮੇਸ਼ਰ ਦਾ ਨਾਮ ਧਿਆਉਣ ਵਾਸਤੇ ਅਸੀਂ ਬਹੁਤ ਯਤਨ ਕੀਤਾ ਪਾਤਸ਼ਾਹ, ਬੜਾ ਯਤਨ ਕਰਕੇ ਅਸੀਂ ਹਾਰ ਗਏ ਹਾਂ।
ਨਹੀਂ ਇਕਾਗਰਤਾ ਮਨ ਪਾਏ।
ਮਨ ਸਾਡਾ ਜਿਹੜਾ ਉਹ ਇਕਾਗਰਤਾ ਪ੍ਰਾਪਤ ਨਹੀਂ ਕਰਦਾ ਪਾਤਸ਼ਾਹ, ਮਨ ਸਾਡਾ ਇਕਾਗਰ ਨਹੀਂ ਹੁੰਦਾ। ਬਹੁਤ ਯਤਨ ਕੀਤਾ, ਅਕਸਰ ਆਪਾਂ ਵੀ ਸਵਾਲ ਕਰਦੇ ਹਾਂ, ਪੁੱਛਦੇ ਹਾਂ ਸਤਿਪੁਰਸ਼ਾਂ ਦੇ ਕੋਲੋਂ ਕਿ ਮਨ ਜਿਹੜਾ ਬਾਣੀ ਪੜ੍ਹਦੇ ਆ, ਸਿਮਰਨ ਕਰਨ ਬੈਠਦੇ ਆ, ਮਨ ਸਾਡਾ ਜਿਹੜਾ ਉਹ ਇਕਾਗਰ ਨਹੀਂ ਹੁੰਦਾ, ਮਨ ਬਾਹਰ ਦੌੜਦਾ। ਅਕਸਰ ਇਹ ਸਵਾਲ ਜਿਹੜਾ ਸੰਗਤਾਂ ਕਰਦੀਆਂ ਨੇ, ਇਸੇ ਤਰ੍ਹਾਂ ਇਹਨਾਂ ਗੁਰਸਿੱਖਾਂ ਨੇ ਵੀ ਗੁਰੂ ਪਾਤਸ਼ਾਹ ਜੀ ਨੂੰ ਇਹ ਪੁੱਛਣਾ ਕੀਤਾ ਕਿ ਪਾਤਸ਼ਾਹ ਅਸੀਂ ਬੜਾ ਯਤਨ ਕਰਦੇ ਆ ਮਨ ਨੂੰ ਇਕਾਗਰ ਕਰਨ ਦਾ, ਰੋਕਦੇ ਆ ਬਾਹਰ ਦੌੜਨ ਤੋਂ ਇੱਧਰ ਉੱਧਰ, ਤੇ ਪਰ ਅਸੀਂ ਹਾਰ ਗਏ ਆ, ਸਾਡਾ ਮਨ ਜਿਹੜਾ ਉਹ ਇਕਾਗਰ ਨਹੀਂ ਹੁੰਦਾ।
ਸੁਣ ਸਤਿਗੁਰ ਕੈ ਉੱਤਰ ਤਿਨਕੋ।
ਤੇ ਹੁਣ ਸਤਿਗੁਰ ਪਾਤਸ਼ਾਹ ਜੀ ਸੁਣ ਕਰਕੇ ਉੱਤਰ ਦੇਣਾ ਕੀਤਾ।
ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ।
ਹੁਣ ਭਾਈ ਟੁੱਟਾ ਤੇ ਭਾਈ ਯੋਧਾ ਨੂੰ ਗੁਰੂ ਪਾਤਸ਼ਾਹ ਉੱਤਰ ਦਿੰਦਿਆਂ ਕਹਿਣ ਲੱਗੇ, ਭਾਈ ਗੁਰਸਿੱਖੋ, ਇਹ ਮਨ ਦੀ ਜਿਹੜੀ ਪਹਿਲੀ ਹਾਲਤ ਹੈ ਉਹਦੇ ਬਾਰੇ ਤੁਸੀਂ ਨਹੀਂ ਜਾਣਦੇ। ਮਨ ਦੀ ਪਹਿਲੀ ਅਵਸਥਾ ਕੀ ਹੈ, ਮਨ ਦੀ ਹਾਲਤ ਕੀ ਹੈ, ਉਸ ਹਾਲਤ ਦੇ ਬਾਰੇ ਤੁਸੀਂ ਨਹੀਂ ਜਾਣ ਸਕਦੇ।
ਲਗੀ ਪਛਾਨਨ ਅਬਗਤ ਅੰਤਰ।
ਜਦੋਂ ਤੋਂ ਤੁਸੀਂ ਇਹ ਜਿਹੜਾ ਹੁਕਮ ਸੀ, ਗੁਰੂ ਦੇ ਹੁਕਮ ਦੀ ਕਮਾਈ ਕਰਨ ਲੱਗੇ, ਉਪਦੇਸ਼ ਨੂੰ ਕਮਾਉਣ ਦਾ ਯਤਨ ਕੀਤਾ, ਮਨ ਨੂੰ ਇਕਾਗਰ ਕਰਨ ਦਾ ਯਤਨ ਕੀਤਾ, ਫਿਰ ਤੁਹਾਨੂੰ ਪਤਾ ਲੱਗਿਆ ਕਿ ਸਿਮਰਨ ਕਰਦੇ ਆ ਮਨ ਦੌੜਦਾ, ਮਨ ਇਕਾਗਰ ਨਹੀਂ ਹੁੰਦਾ, ਕਿਉਂਕਿ ਪਹਿਲਾਂ ਜਦੋਂ ਤੱਕ ਸਿਮਰਨ ਨਹੀਂ ਜੁੜ ਵਿੱਚ ਨਹੀਂ ਜੁੜੇ, ਬਾਣੀ ਪੜ੍ਹਨ ਨਹੀਂ ਲੱਗੇ, ਉਨੀ ਦੇਰ ਤੱਕ ਮਨ ਦੇ ਵਾਲੇ ਪਾਸੇ ਖਿਆਲ ਨਹੀਂ ਜਾਂਦਾ ਮਨੁੱਖ ਦਾ, ਮਨ ਖਿਆਲ ਨਹੀਂ ਕਰਦਾ, ਮਨੁੱਖ ਖਿਆਲ ਨਹੀਂ ਕਰਦਾ, ਮਨ ਦੌੜਿਆ ਫਿਰਦਾ। ਪਰ ਜਦੋਂ ਸਿਮਰਨ ਕਰਨ ਬੈਠਦਾ, ਬਾਣੀ ਪੜ੍ਹਨ ਬੈਠਦਾ, ਫਿਰ ਖਿਆਲ ਆਉਂਦਾ ਕਿ ਮੇਰਾ ਤਾਂ ਮਨ ਬਾਹਰ ਦੌੜਿਆ ਫਿਰਦਾ। ਪਾਤਸ਼ਾਹ ਕਹਿਣ ਲੱਗੇ, ਜਦੋਂ ਤੁਹਾਡੀ ਪਹਿਲੀ ਹਾਲਤ ਸੀ, ਪਹਿਲੀ ਅਵਸਥਾ ਸੀ ਮਨ ਦੀ, ਉਹਦੇ ਬਾਬਤ ਉਦੋਂ ਤੁਸੀਂ ਨਹੀਂ ਸੀ ਜਾਣਦੇ, ਹੁਣ ਤੁਹਾਨੂੰ ਪਤਾ ਲੱਗਿਆ ਕਿ ਸਿਮਰਨ ਕਰਨ ਲੱਗੇ ਆ ਮਨ ਦੀ ਇਕਾਗਰਤਾ ਨਹੀਂ ਬਣਦੀ, ਇਹਦੇ ਬਾਬਤ ਜਦੋਂ ਹੁਣ ਤੁਸੀਂ ਹੁਕਮ ਨੂੰ ਕਮਾਉਣਾ ਕੀਤਾ, ਉਪਦੇਸ਼ ਨੂੰ ਕਮਾਈ ਕਰਨ ਲੱਗੇ, ਤਾਂ ਤੁਹਾਨੂੰ ਇਹ ਪਤਾ ਲੱਗਿਆ ਹੈ।
ਇਸੀ ਯਤਨ ਮੈਂ ਰਹੋ ਨਿਰੰਤਰ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਨਿਰੰਤਰ ਇਹ ਯਤਨ ਕਰਦੇ ਰਹਿਣਾ ਮਨ ਨੂੰ ਇਕਾਗਰ ਕਰਨ ਦਾ, ਇਹ ਨਹੀਂ ਕਿ ਜੀ ਮਨ ਤਾਂ ਸਾਡਾ ਬਾਹਰ ਦੌੜਿਆ ਫਿਰਦਾ, ਬਾਣੀ ਪੜ੍ਹਨੀ ਛੱਡ ਦਈਏ, ਸਿਮਰਨ ਕਰਨਾ ਛੱਡ ਦਈਏ, ਜੀ ਕੀ ਫਾਇਦਾ, ਮਨ ਤਾਂ ਟਿਕਦਾ ਨਹੀਂ। ਪਰ ਪਾਤਸ਼ਾਹ ਕਹਿੰਦੇ ਨਹੀਂ, ਛੱਡਣਾ ਨਹੀਂ, ਮਨ ਨੂੰ ਜੋੜਨ ਦਾ, ਮਨ ਨੂੰ ਇਕਾਗਰ ਕਰਨ ਦਾ ਜਿਹੜਾ ਯਤਨ ਹੈ ਉਹ ਨਿਰੰਤਰ ਇਸੇ ਤਰ੍ਹਾਂ ਕਰਦੇ ਰਹਿਣਾ ਹੈ।
ਨਿਕਸੀ ਮਨ ਪੁਨ ਜੋਰੋ ਆਨ।
ਤੇ ਜਦੋਂ ਮਨ ਬਾਹਰ ਦੇ ਜਿਹੜੇ ਦੌੜਿਆ ਫਿਰਦਾ ਉਧਰੋਂ ਨਿਕਲ ਜਾਵੇਗਾ, ਮਨ ਜਦੋਂ ਟਿਕ ਜਾਵੇਗਾ, ਕਿਉਂਕਿ ਮਨ ਦੌੜਿਆ ਫਿਰਦਾ, ਦੁਨਿਆਵੀ ਪਦਾਰਥਾਂ ਦੀ ਦੌੜ ਲੱਗੀ ਹੈ, ਮਨ ਇੱਧਰ ਉੱਧਰ ਦੌੜਦਾ, ਰਸ ਕਸ ਵੇਖਦਾ, ਬੜੇ ਜਿਹੜੇ ਰੰਗ ਤਮਾਸ਼ੇ ਨੇ ਦੁਨੀਆਂ ਦੇ ਵੇਖਣ ਵਿੱਚ ਲੱਗਾ ਹੋਇਆ ਮਨ, ਕਦੀ ਵੀ ਨਹੀਂ ਰੱਜਦਾ ਵੇਖ ਕੇ, ਚਾਰੇ ਦਿਸ਼ਾਵਾਂ ਦੇ ਵਿੱਚ ਦੌੜਿਆ ਫਿਰ, ਦਸੇ ਦਿਸ਼ਾਵਾਂ ਵਿੱਚ ਦੌੜਿਆ ਫਿਰਦਾ। ਸੋ ਪਾਤਸ਼ਾਹ ਕਹਿਣ ਲੱਗੇ, ਜਦੋਂ ਉਸ ਪਾਸੇ ਵੱਲੋਂ ਨਿਕਲ ਜਾਏਗਾ, ਨਿਕਲ ਕਰਕੇ ਫਿਰ ਜਿਹੜਾ ਮਨ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਟਿਕ ਜਾਏਗਾ, ਜੁੜ ਜਾਏਗਾ।
ਪੁਨ ਪੁਨ ਰੋਕੋ ਬਨ ਸਵਧਾਨ।
ਇਹਨੂੰ ਹਰ ਵੇਲੇ ਰੋਕਦੇ ਰਹਿਣਾ, ਸਾਵਧਾਨ ਹੋ ਕੇ, ਜਦੋਂ ਬਾਣੀ ਪੜ੍ਹਨ ਬੈਠਾਂਗੇ, ਸਿਮਰਨ ਕਰਾਂਗੇ, ਤੇ ਮਨ ਦੌੜੇਗਾ ਫਿਰ ਮੁੜ ਕੇ ਲਿਆਉਣਾ ਫਿਰ ਮੁੜ ਕੇ ਇਹਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਜੋੜਨਾ ਇਸ ਤਰ੍ਹਾਂ ਕਰਕੇ ਬਾਰ ਬਾਰ ਇਹ ਮਨ ਨੂੰ ਮੋੜ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲਾਉਣਾ ਹੈ
ਸਹਿਜ ਸੁਭਾਅ ਇੱਕ ਥਿਰਤਾ ਹੋਏ
ਤੇ ਫਿਰ ਜਦੋਂ ਇਸ ਤਰ੍ਹਾਂ ਦੇ ਨਾਲ ਜਦੋਂ ਯਤਨ ਕਰਾਂਗੇ ਯਤਨ ਕਰਦਿਆਂ ਕਰਦਿਆਂ ਫਿਰ ਸਹਿਜ ਸੁਭਾਅ ਜਿਹੜਾ ਮਨ ਹੈ ਉਹ ਟਿਕ ਜਾਏਗਾ ਸਥਿਰਤਾ ਵਿੱਚ ਆ ਜਾਏਗਾ ਇਕਾਗਰ ਹੋ ਜਾਏਗਾ ਫਿਰ ਦੌੜੇਗਾ ਨਹੀਂ ਮਨ ਫਿਰ ਇਹ ਜਿਹੜਾ ਟਿਕਾਅ ਵਿੱਚ ਆ ਜਾਏਗਾ ਮਨ ਨੂੰ ਸਥਿਰਤਾ ਪ੍ਰਾਪਤ ਹੋ ਜਾਏਗੀ ਮਨ ਇਕਾਗਰ ਹੋ ਜਾਏਗਾ ਫਿਰ ਨਹੀਂ ਦੌੜੇਗਾ ਇਸ ਤਰ੍ਹਾਂ ਦੇ ਨਾਲ ਜਦੋਂ ਯਤਨ ਕਰੋਗੇ
ਪਾਓ ਸ਼੍ਰੀ ਕਸ਼ਟ ਗਨ ਖੋਏ
ਇਸ ਤਰ੍ਹਾਂ ਦੇ ਨਾਲ ਯਤਨ ਕਰਦੇ ਆ ਜਦੋਂ ਮਨ ਸਿਮਰਨ ਵਿੱਚ ਟਿਕ ਗਿਆ ਤੇ ਸ਼੍ਰੇ ਕਹਿੰਦੇ ਨੇ ਮੁਕਤੀ ਨੂੰ ਫਿਰ ਪਾਤਸ਼ਾਹ ਕਹਿਣ ਲੱਗੇ ਸਿਮਰਨ ਕਰਦਿਆਂ ਕਰਦਿਆਂ ਮੁਕਤੀ ਨੂੰ ਪ੍ਰਾਪਤ ਕਰ ਲਓਗੇ ਕਸ਼ਟ ਗਨ ਖੋਏ ਅਨੇਕਾਂ ਜਿਹੜੇ ਕਸ਼ਟ ਨੇ ਉਹ ਤੁਹਾਡੇ ਦੂਰ ਹੋ ਜਾਣਗੇ ਖਤਮ ਹੋ ਜਾਣਗੇ
ਸੁਣ ਉਪਦੇਸ਼ ਯਤਨ ਤੇ ਮਠਾਨਾ
ਹੁਣ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸੁਣਿਆ ਗੁਰਸਿੱਖਾਂ ਨੇ ਸੁਣ ਕਰਕੇ ਉਪਦੇਸ਼ ਨੂੰ ਜਿਹੜਾ ਕਮਾਉਣ ਦਾ ਯਤਨ ਕਰਨ ਲੱਗੇ
ਸੋ ਪ੍ਰਾਪਤ ਹੋਈ ਕਲਿਆਣਾ
ਉਸੇ ਪ੍ਰਕਾਰ ਯਤਨ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਇਆ ਕਿ ਮਨ ਜਿਹੜਾ ਸੀ ਉਹ ਸਥਿਰਤਾ ਵਿੱਚ ਆ ਗਿਆ ਮਨ ਟਿਕ ਗਿਆ ਮਨ ਦਾ ਜਿਹੜਾ ਸੀ ਟਿਕਾਓ ਬਣ ਗਿਆ ਮਨ ਜਿਹੜਾ ਸੀ ਉਹ ਗੁਰੂ ਸ਼ਬਦ ਨਾਲ ਸਿਮਰਨ ਨਾਲ ਜੁੜ ਗਿਆ ਤੇ ਦੋਵੇਂ ਜਿਹੜੇ ਨੇ ਇਹਨਾਂ ਨੇ ਕਲਿਆਣ ਪ੍ਰਾਪਤ ਕੀਤੀ ਮੁਕਤੀ ਨੂੰ ਪ੍ਰਾਪਤ ਹੋਏ
ਮੰਜ ਕੇ ਸੰਗ ਪਿਰਾਣਾ ਆਇਓ
ਫਿਰ ਭਾਈ ਮੰਜ ਤੇ ਭਾਈ ਪੁਰਾਣਾ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ ਹਰ ਰੋਜ਼ ਅਨੇਕਾਂ ਜਿੱਥੇ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਪਰਸਦੀਆਂ ਜੋ ਵੀ ਮਨ ਅੰਦਰ ਕੋਈ ਸਵਾਲ ਹੁੰਦਾ ਉਹ ਵੀ ਗੁਰੂ ਸਾਹਿਬ ਜੀ ਨਾਲ ਸਾਂਝਾ ਕਰਦੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਦੀ ਬਖਸ਼ਿਸ਼ ਲੈਣ ਵਾਸਤੇ ਉਪਦੇਸ਼ ਪ੍ਰਾਪਤ ਕਰਨ ਵਾਸਤੇ ਬੇਨਤੀਆਂ ਕਰਦੇ ਭਾਈ ਮੰਝ ਤੇ ਭਾਈ ਪ੍ਰਾਣਾ ਵੀ ਚੱਲ ਕਰਕੇ ਆਏ
ਸਤਿਗੁਰ ਆਗੇ ਸੀਸ ਨਿਵਾਇਓ
ਉਹਨਾਂ ਦੋਵਾਂ ਨੇ ਆ ਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਸੀਸ ਨਿਵਾਇਆ ਹੈ
ਦਿਓ ਉਪਦੇਸ਼ ਹੋਏ ਕਲਿਆਣੀ
ਕਹਿਣ ਲੱਗੇ ਹੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰੋ ਜਿਸ ਉਪਦੇਸ਼ ਦੇ ਨਾਲ ਸਾਡੀ ਕਲਿਆਣ ਹੋ ਜਾਵੇ
ਸ਼੍ਰੀ ਮੁਕਤੀ ਸ਼ੁਭ ਬਾਕ ਬਖਾਨੀ
ਇਹ ਭਾਈ ਮੰਝ ਤੇ ਭਾਈ ਪ੍ਰਾਣੀ ਦੀ ਬੇਨਤੀ ਨੂੰ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਾਵਨ ਮੁਖ ਤੋਂ ਬੋਲੇ ਕਹਿਣ ਲੱਗੇ
ਸਰਵਰ ਕੀ ਮੁਰੀਦ ਤੁਮ ਦੋ
ਕਹਿਣ ਲੱਗੇ ਤੁਸੀਂ ਤਾਂ ਸਖੀ ਸਰਵਰ ਦੇ ਦੋਵੇਂ ਪੁਜਾਰੀ ਹੋ ਮੁਰੀਦ ਹੋ ਉਹਦੇ ਚੇਲੇ ਹੋ ਤੁਸੀਂ ਤਾਂ ਸਖੀ ਸਰਵਰ ਦੀ ਪੂਜਾ ਕਰਦੇ ਹੋ ਇਹ ਸਖੀ ਸਰਵਰ 1250 ਦੇ ਵਿੱਚ ਪਾਕਿਸਤਾਨ ਦੇ ਵਿੱਚ ਗਾਜ਼ੀ ਖਾਨ ਜ਼ਿਲ੍ਹੇ ਦਾ ਇੱਕ ਨਗਰ ਹੈ ਨਗਾਹਾ ਉਹ ਨਗਾਹੇ ਦੇ ਵਿੱਚ ਇਹਨੇ ਜਿਹੜਾ ਸੀ ਆਪਣਾ ਸਰੀਰ ਛੱਡਿਆ ਇਹਨੂੰ ਲਾਲਾ ਵਾਲਾ ਕਹਿੰਦੇ ਨੇ ਇਹਨੂੰ ਨਗਾਹੇ ਵਾਲਾ ਪੀਰ ਕਹਿੰਦੇ ਨੇ ਇਹਨੂੰ ਲੱਖਦਾਤਾ ਕਹਿੰਦੇ ਨੇ ਕਈ ਨਾਮ ਨੇ ਇੱਕੋ ਪੀਰ ਦੇ ਕਿਸੇ ਨੂੰ ਪਤਾ ਹੈ ਨਹੀਂ ਪਰ ਵੀਰਵਾਰ ਨੂੰ ਦੀਵਾ ਸਾਰੇ ਜਗਾਏ ਜਾਂਦੇ ਨੇ ਹੁਣ ਇਹ ਪੰਜਾਬ ਦੀ ਧਰਤੀ ਤੇ ਆਇਆ ਨਹੀਂ ਉਹ ਪਾਕਿਸਤਾਨ ਦੇ ਜ਼ਿਲ੍ਹਾ ਗਾਜ਼ੀ ਖਾਨ ਦਾ ਨਗਾਹੇ ਪਿੰਡ ਵਿੱਚ ਇਹਨੇ ਸਰੀਰ ਛੱਡਿਆ ਸਖੀ ਸਰਵਰ ਇਹਨੂੰ ਤਾਂ ਕਹਿੰਦੇ ਸਨ ਕਿ ਜਦੋਂ ਇਹਨੂੰ ਕੋਈ ਵਸਤੂ ਭੇਟ ਕਰਦਾ ਤੇ ਅੱਗੇ ਵੰਡ ਦਿੰਦਾ ਇਸ ਕਰਕੇ ਇਹਦਾ ਨਾਮ ਸਖੀ ਸਰਵਰ ਸੀ ਤੇ ਇਹਨੇ ਉੱਥੇ ਜਦੋਂ ਸਰੀਰ ਛੱਡਿਆ ਉਹ ਨਗਾਹੇ ਨਗਰ ਦੇ ਵਿੱਚ ਇਹਦੀ ਦਰਗਾਹ ਬਣੀ ਹੈ ਤੇ ਅੱਜ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਪੀਰ ਬਣੇ ਨੇ ਜੀ ਆ ਲਾਲਾ ਵਾਲਾ ਪੀਰ ਹੈ ਜੀ ਆ ਲੱਖਦਾਤਾ ਪੀਰ ਹੈ ਜੀ ਨਗਾਹੇ ਵਾਲਾ ਪੀਰ ਹੈ ਪਿਛੋਕੜ ਕਿਸੇ ਨੂੰ ਕੁਛ ਵੀ ਪਤਾ ਨਹੀਂ ਬਸ ਭੇਡ ਚਾਲ ਉਹ ਵੇਖੋ ਵੇਖੀ ਸਾਰੇ ਲੱਗੇ ਹੋਏ ਆ ਹੁਣ ਜਿਹੜਾ ਕਹਿਣ ਲੱਗੇ ਪਾਤਸ਼ਾਹ ਕਿ ਤੁਸੀਂ ਤਾਂ ਸਖੀ ਸਰਵਰ ਦੇ ਮੁਰੀਦ ਹੋ
ਸਿੱਖੀ ਕਠਨ ਕਮਾਈ ਨਸੋ
ਤੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇ ਸਿੱਖੀ ਕਮਾਉਣੀ ਬਹੁਤ ਕਠਨ ਹੈ ਤੁਸੀਂ ਗੁਰੂ ਨਾਨਕ ਦੇ ਸਿੱਖੀ ਮੰਗਦੇ ਹੋ ਗੁਰੂ ਨਾਨਕ ਦੇ ਸਿੱਖੀ ਜਿਹੜੀ ਕਮਾਉਣੀ ਉਹ ਬਹੁਤ ਕਠਨ ਹੈ ਇਹਨੂੰ ਕੋਈ ਵਿਰਲਾ ਹੀ ਕਮਾ ਸਕਦਾ ਹੈ
ਕਹਿਣ ਲੱਗੇ ਤੁਮ ਦਰਸ਼ਨ ਪਏਓ
ਹੁਣ ਇਹ ਦੋਵੇਂ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਤੋਂ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ ਪਾਤਸ਼ਾਹ ਜਦੋਂ ਤੋਂ ਆਪ ਜੀ ਦੇ ਸਾਨੂੰ ਦਰਸ਼ਨ ਪ੍ਰਾਪਤ ਹੋਏ ਹਨ
ਤਬ ਤੇ ਅਮਰੋ ਮਨ ਫਿਰ ਗਏ
ਪਾਤਸ਼ਾਹ ਉਦੋਂ ਤੋਂ ਸਾਡਾ ਜਿਹੜਾ ਮਨ ਉਹ ਬਦਲ ਗਿਆ ਅਸੀਂ ਜ਼ਰੂਰ ਸਖੀ ਸਰਵਰ ਦੇ ਪੁਜਾਰੀ ਉਹਦੀ ਪੂਜਾ ਜ਼ਰੂਰ ਕਰਦੇ ਸੀ ਪਰ ਜਦੋਂ ਤੋਂ ਆਪ ਜੀ ਦੇ ਦਰਸ਼ਨ ਹੋਏ ਨੇ ਪਾਤਸ਼ਾਹ दर्शन करनिया साड़ा जेड़ा वो मन बदल गया है।
हिंदू जन्म हम तुरक मनावे।
असी सोचिया कि हिंदुआ दे घर भी साड़ा जन्म होया, असी तुरका दी पूजा करदे फिरदे हां, वो तुरक नू पूजदे हां।
गयो धर्म पर लोक गवावे।
साड़ा धर्म ता चला ही गया, धर्म ता असी गवा लिया, ते हुण असी नहीं चाहुंदे कि साड़ा परलोक भी चला जाए, साड़ा परलोक भी विगड़ जाए, असी ए हुण नहीं चाहुंदे।
सुन गुर कियो जाओ निज धाम।
ते हुण जदों इस तरह दे नाल भाई मंझ ते भाई तराड़े ने फिर बेनती कीती पातशाह नूं, पातशाह कृपा करो, ते सतगुरु पातशाह कहण लगे कि तुसी तां पहला ही किसे दे जिहड़ी आ सिख्या लई फिरदे हो, पीर अपना गुरु मनाई बैठे हो, जिवें भांडे ते भांडा नहीं टिकदा उवें सिखी ते सिखी नहीं टिकदी। पातशाह कहण लगे कि जाओ पहला, हो सकदा कि घर दे विच आपां वेखदे आ भांडे दे उपर माइयां भांडा टका भी लैंदियां ने, पर कह लगे सिखी ते सिखी नहीं टकनी, इह बहुत कठिन है, बहुत औखा है। ते पातशाह कहण लगे जाओ पहला अपने घर दे विच जा करके जिहड़ा तुहाडा जिथे निवास है,
प्रथम ढाओ सुल्तान मुकाम,
ओ सखी सरवर दी जिहड़ी तुसी जिहड़ी बनाया होए उहदी कबर बनाई है, घर दे विच जगह बनाई है, उहनू जा करके घर दे विच पहला ढाउणा करो।
पुन्यावो हम सिख बनावे।
ते फिर साडे कोल चल के आयो भाई मंझ ते भाई प्राणा जी, पहला जाओ सखी सरवर दी उह बनाई होई थां नू ढाओ, ते ढा करके फिर साडे कोल चल के आयो, फिर असी तुहानू अपने सिख बनावांगे।
शुभ अपनो उपदेश बतावे।
फिर इस प्रकार दे नाल तुहानू अपना पावन उपदेश बख्शिश करांगे।
सुनत जाए तिस थान बिदारा।
ते हुण गुरु साहिब जी दा हुक्म पा के भाई मंझ ते भाई प्राणा जी गुरु साहिब जी दा हुक्म पा करके घर गए। घर जाके जिहड़ी ओह सखी सरवर दी बनाई हुई जगह सी, इन्हां ने ओह जाके ढाई है, ओहनू ढाउणा कीता।
गुर टिक आई प्रसंग उचारा।
ओहनू ढा करके फिर दोनों वापस चल के धन गुरु अर्जन दे पातशाह जी दे कोल श्री अमृतसर साहिब आए, ते आकर के ओह सारा जिहड़ा प्रसंग है ओह सुनाउणा कीता।
श्री मुक्ति सेवा फुरमाई।
ते गुरु पातशाह जी दा हुक्म मन्निया, क्योंकि हुक्म मन्निया होवै प्रवान ता खसमे का महल पाए सी। गुरु दा हुक्म जिहड़ा कमा लैंदा मन लैंदा है, फिर उहनू अपने मालक दा जिहड़ा महल है उहनू मालक दे चरणां दे विच थां मिलदी है, मालक दी खुशी मिलदी है। ते हुण इन्हां ने गुरु पातशाह जी दा हुक्म मन्निया, ते दोवें चल करके जदों गुरु साहिब जी दे कोल आए, ते धन गुरु अर्जन दे पातशाह जी ने इन्हां नूं हुण सेवा बख्शिश कीती है।
मंज वैर ते ईंधन लियाई।
हुण भाई मंज नूं की सेवा बख्शी है, धन गुरु अर्जन दे पातशाह जी ने कहण लगे भाई मंज जी तुसीं बाहरों जंगलां दे विचों लकड़ां कट के लियाउणियां गुरु के लंगरां वास्ते, गुरु के लंगर तैयार करन वास्ते बाहरों जंगल दे विचो जाकर के लकड़ा कट के लियाउणियां हन।
तू चुल्ले चोकन पर रहो।
ते भाई प्राणे नू सेवा बख्शिश कीती कि तू चुल्ले दे विच बालन झोकना, चुल्ला जदों बालना उहदे विच जिहड़ा बालन पाउणा है पत्ते आदक लाउणे ने। पातशाह कहले चुल्ला चौकन दी जिहड़ी सेवा भाई प्राणा जी ओह तुसी करनी है।
ए सिखन की सेवा लहो।
ते पातशाह कहण लगे गुरु के सिखां दी सेवा इस प्रकार दे नाल करना करो।
अंते करन शुद्ध होए जबे।
सेवा करदिया करदिया जदों अंतशकरण शुद्ध हो जाएगा, सेवा करदिया करदिया जदों हिरदे दी मैल उतर जाएगी,
हम उपदेश बतावे तबे,
फिर तुहानू अपना असी पावन उपदेश बख्शिश करांगे। लोड़ है पहला अंतशकरण नू शुद्ध करन दी, हिरदे नू शुद्ध करन दी। सेवा भी करदे आ, सेवा करदे आ मन विच ख्याल रहे कि भावने विच रह के सेवा कीती जाए, मन अंदर किते हौमे हंकार ना आवे, मैं ना आ जावे मैं सेवा करना, मन विच हौमे आ जाए हंकार आ जाए, सेवा करदिया किते गुमान आ जाए, फिर गुरु दा उपदेश नहीं मिलना, गुरु दी खुशी नहीं मिलनी। गुरु दी खुशी गुरु दा उपदेश उदों प्राप्त होना है जदों बड़े निर्माणता सहित बड़े नीवे होके बड़े निम्रता हिरदे विच रख के हौमे हंकार तो मैं मेरी तो उपर उठ करके गुरु साहब दी सेवा कमावांगे, फिर हिरदे दी मैल उतरनी है। ਨਹੀਂ ਤਾਂ ਹਉਮੈ ਅਹੰਕਾਰ ਦੀ ਮੈਲ ਤਾਂ ਫਿਰ ਹੋਰ ਜ਼ਿਆਦਾ ਚੰਬੜਦੀ ਜਾਏਗੀ ਤੇ ਪਾਤਸ਼ਾਹ ਤੇ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਇੱਕ ਠਾਏ ਹਰ ਜਿਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਏ ਨਹੀਂ ਪਾਉਂਦਾ ਗੁਰੂ ਨੂੰ ਇਹ ਸਾਰਾ ਕੁਛ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਜਦੋਂ ਪ੍ਰੇਮ ਨਾਲ ਭਾਵਨਾ ਨਾਲ ਗੁਰੂ ਕੇ ਸਿੱਖਾਂ ਦੀ ਸੇਵਾ ਕਰੋਗੇ ਸੇਵਾ ਕਰਦਿਆਂ ਕਰਦਿਆਂ ਜਦੋਂ ਤੁਹਾਡਾ ਅੰਤਸ਼ਕਰਨ ਸ਼ੁੱਧ ਹੋ ਜਾਏਗਾ ਹਿਰਦੇ ਦੀ ਮੈਲ ਉਤਰੇਗੀ ਫਿਰ ਤੁਹਾਨੂੰ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਾਂਗੇ।
ਨਿਤ ਗੁਰ ਸ਼ਬਦ ਸੁਣੋ ਮਨ ਲਾਏ,
ਗੁਰੂ ਕਾ ਸ਼ਬਦ ਸੁਣਨਾ ਮਨ ਲਾ ਕੇ ਚਿੱਤ ਲਾ ਕੇ ਗੁਰੂ ਕਾ ਸ਼ਬਦ ਸੁਣਨਾ ਸੇਵਾ ਕਰਨੀ ਹੈ ਪ੍ਰੇਮ ਦੇ ਨਾਲ ਨਿਮਰਤਾ ਨਾਲ ਤਾਂ ਕਿ ਹਿਰਦੇ ਦੀ ਮੈਲ ਉਤਰ ਜਾਏ ਤੇ ਸਿਮਰਨ ਕਰਨਾ ਸ਼ਬਦ ਨੂੰ ਸੁਣਨਾ ਇੱਕ ਚਿੱਤ ਹੋ ਕੇ ਮਨ ਲਾ ਕੇ ਗੁਰੂ ਕੇ ਸ਼ਬਦ ਨੂੰ ਸੁਣਨਾ ਹੈ।
ਕਥਾ ਕੀਰਤਨ ਹੋਏ ਜਿਸ ਥਾਏ,
ਜਿਸ ਥਾਂ ਤੇ ਕਥਾ ਹੁੰਦੀ ਹੋਵੇ ਕੀਰਤਨ ਹੁੰਦਾ ਹੋਵੇ ਪਰਮਾਤਮਾ ਦੀ ਵਡਿਆਈ ਕੀਤੀ ਜਾਂਦੀ ਹੋਵੇ ਉਸ ਥਾਂ ਤੋਂ ਕਥਾ ਕੀਰਤਨ ਨੂੰ ਇੱਕ ਚਿੱਤ ਹੋ ਕਰਕੇ ਸੁਣਨਾ ਹੈ।
ਸਿੱਖਣ ਜੂਠੇ ਬਾਸਨ ਜੋਏ,
ਸਿੱਖਾਂ ਦੇ ਜਿਹੜੇ ਜੂਠੇ ਬਰਤਨ ਹਨ ਜਦੋਂ ਗੁਰੂ ਕੇ ਸਿੱਖ ਸੰਗਤਾਂ ਭੋਜਨ ਛਕਦੀਆਂ ਨੇ ਉਹ ਜਿਹੜੇ ਜੂਠੇ ਬਰਤਨ ਹਨ
ਕਰੋ ਪਖਾਰਨ ਮਾਂਜਨ ਸੋਏ,
ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣਾ ਚੰਗੀ ਤਰ੍ਹਾਂ ਮਾਂਜ ਕਰਕੇ ਫਿਰ ਉਹਨੂੰ ਜਲ ਦੇ ਨਾਲ ਚੰਗੀ ਤਰ੍ਹਾਂ ਧੋਣਾ ਬਰਤਨ ਮਾਂਜਦੇ ਆ ਵੀ ਕਾਲੀ ਨਹੀਂ ਕਰਨੀ ਇਉਂ ਮਾਂਜਣਾ ਕਿ ਮਨ ਮਾਂਜਿਆ ਜਾਏ। ਜਦੋਂ ਬਾਬਾ ਦੇਵ ਸਿੰਘ ਜੀ ਪਹੁੰਚੇ ਅਨੰਦਪੁਰ ਸਾਹਿਬ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਛੋਟੀ ਉਮਰਾਂ ਤੇ ਹੁਣ ਬਾਟਾ ਮਾਂਜ ਰਹੇ ਨੇ ਬੜੇ ਪ੍ਰੇਮ ਨਾਲ ਬੜੀ ਰੀਝ ਨਾਲ ਉਸ ਬਰਤਨ ਨੂੰ ਮਾਂਜ ਰਹੇ ਨੇ ਤੇ ਗੁਰੂ ਸਾਹਿਬ ਵੇਖ ਰਹੇ ਨੇ ਤੇ ਕਹਿਣ ਲੱਗੇ ਕਿ ਇੱਕ ਇੱਕ ਬਰਤਨ ਨੂੰ ਬਹੁਤ ਸਮਾਂ ਲਾਉਣਾ ਬੇਟਾ ਇਹ ਸੇਵਾ ਕਰਨ ਵਿੱਚ ਇੱਕ ਇੱਕ ਬਰਤਨ ਮਾਂਜਣ ਵਿੱਚ ਬੜਾ ਟਾਈਮ ਲਾਉਣਾ। ਕਹਿਣ ਲੱਗੇ ਜੀ ਆਪ ਵਰਗੇ ਵੱਡਿਆਂ ਦੇ ਕੋਲੋਂ ਗੁਰੂ ਪੀਰਾਂ ਕੋਲੋਂ ਬਜ਼ੁਰਗਾਂ ਕੋਲੋਂ ਸੁਣਿਆ ਕਿ ਜਿੰਨਾ ਪ੍ਰੇਮ ਨਾਲ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਜੂਠਾ ਬਰਤਨ ਮਾਂਜੋਗੇ ਓਨੇ ਤੁਹਾਡੇ ਮਨ ਦੀ ਜੂਠ ਉਤਰੇਗੀ ਮਨ ਦੀ ਮੈਲ ਉਤਰੇਗੀ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਬੜੇ ਪ੍ਰੇਮ ਨਾਲ ਜਿਹੜੇ ਗੁਰੂ ਕੇ ਜੂਠੇ ਲੰਗਰਾਂ ਵਿੱਚ ਜੂਠੇ ਬਰਤਨ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣਾ ਮਾਂਜ ਕਰਕੇ ਫਿਰ ਚੰਗੀ ਤਰ੍ਹਾਂ ਜਲ ਦੇ ਨਾਲ ਧੋਣਾ ਹੈ।
ਸੁਣ ਕਰ ਸੇਵ ਲਗੇ ਹਰ ਖਾਏ,
ਇਸ ਤਰ੍ਹਾਂ ਦੇ ਨਾਲ ਹੁਣ ਭਾਈ ਮੱਝ ਤੇ ਭਾਈ ਪ੍ਰਾਣਾ ਨੇ ਜਦੋਂ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ਿਸ਼ ਕੀਤੀ ਤੇ ਬੜੇ ਪ੍ਰੇਮ ਦੇ ਨਾਲ ਦੋਵੇਂ ਜਣੇ ਸੇਵਾ ਕਰਨ ਵਿੱਚ ਲੱਗੇ ਹਨ।
ਚਿਰੰਕਾਲ ਗੁਰ ਸੰਗਤ ਪਾਏ,
ਚਿਰੰਕਾਲ ਬਹੁਤ ਲੰਬਾ ਸਮਾਂ ਇਹਨਾਂ ਨੇ ਗੁਰੂ ਕੀ ਸੰਗਤ ਪ੍ਰਾਪਤ ਕੀਤੀ।
ਭਇਓ ਪਿਰਾਣਾ ਸਿੱਧ ਵਿਸਾਲਾ,
ਤੇ ਭਾਈ ਪ੍ਰਾਣਾ ਜੀ ਜਿਨ੍ਹਾਂ ਦੇ ਵਿੱਚ ਬਹੁਤ ਸੇਵਾ ਕਰਦਿਆਂ ਕਰਦਿਆਂ ਜਿਹੜੀਆਂ ਸ਼ਕਤੀਆਂ ਇਹਨਾਂ ਨੇ ਗੁਰੂ ਘਰ ਦੇ ਵਿੱਚ ਉਹ ਪ੍ਰਾਪਤ ਕਰ ਲਈਆਂ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਜਦੋਂ ਭਾਈ ਪ੍ਰਾਣਾ ਜੀ ਨੇ ਸ਼ੇਰ ਬਣ ਕੇ ਜਾ ਕੇ ਜਹਾਂਗੀਰ ਨੂੰ ਉਹਦੇ ਸੁਪਨੇ ਦੇ ਵਿੱਚ ਡਰਾਉਣਾ ਤੇ ਡਰਦਾ ਹੋਇਆ ਫਿਰ ਜਹਾਂਗੀਰ ਕਹਿਣ ਲੱਗਾ ਕਿ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਛੇਤੀ ਰਿਹਾ ਕੀਤਾ ਜਾਵੇ। ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਆ ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਨਵ ਨਿਧੀ 18 ਸਿੱਧੀ ਪਿੱਛਾ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਕੀ ਸੇਵਾ ਕਰਦੇ ਆ ਇਸ ਪ੍ਰਕਾਰ ਦੇ ਨਾਲ ਇਹ ਸ਼ਕਤੀਆਂ ਪ੍ਰਾਪਤ ਕੀਤੀਆਂ।
ਬ੍ਰਹਮ ਗਿਆਨ ਲਈ ਸਦਾ ਸੁਖਾਲਾ,
ਇਸ ਪ੍ਰਕਾਰ ਦੇ ਨਾਲ ਬ੍ਰਹਮ ਗਿਆਨ ਦੇ ਪ੍ਰਾਪਤੀ ਕਰਕੇ ਜੀਵਨ ਸਦਾ ਸੁਖਾਲਾ ਕਰ ਲਿਆ।
ਅੰਤ ਪ੍ਰਿਅੰਤ ਰਿਓ ਗੁਰ ਤੀਰ,
ਅੰਤ ਸਮੇਂ ਤੱਕ ਗੁਰੂ ਪਾਤਸ਼ਾਹ ਜੀ ਦੇ ਕੋਲ ਭਾਈ ਪ੍ਰਾਣਾ ਜੀ ਰਹੇ।
ਸੇਵੇ ਸ਼੍ਰੀ ਹਰਿ ਗੋਬਿੰਦ ਧੀਰ,
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੱਕ ਧੀਰਜ ਸਾਹਿਬ ਸੇਵਾ ਕਰਦੇ ਰਹੇ।
ਕਥਾ ਮੰਝ ਕੀ ਅਪਰ ਸਥਾਨ,
ਭਾਈ ਮੰਝ ਦੀ ਜਿਹੜੀ ਜੋ ਕਥਾ ਹੈ ਉਹ ਅੱਗੇ ਵਰਣਨ ਕੀਤੀ ਹੈ।
ਵਰਣਨ ਕਰੀ ਸੁਣੋ ਸਿੱਖ ਕਾ,
ਉਹ ਕਥਾ ਕਵੀ ਸੰਤੋਖ ਸਿੰਘ ਜੀ ਲਿਖਦੇ ਵਰਣਨ ਕੀਤੀ ਹੈ। ਗੁਰੂ ਕੇ ਸਿੱਖ ਧਿਆਨ ਦੇ ਕੇ ਇਕਾਗਰ ਚਿਤ ਹੋ ਕੇ ਭਾਈ ਮੰਝ ਜੀ ਦੀ ਕਥਾ ਅੱਗੇ ਸਰਵਣ ਕਰਨਗੇ।
ਹਮਜਾ ਜੱਜਾ ਮਿਲ ਜੁਗ ਪ੍ਰਾਤ,
ਇੱਕ ਹਮਜਾ ਤੇ ਇੱਕ ਜੱਜਾ ਇਹ ਦੋਵੇਂ ਭਰਾਤਾ ਮਿਲ ਕਰਕੇ
ਬਾਲਾ ਮਰਵਾਹਾ ਵਖਿਆਤ।
ਭਾਈ ਬਾਲਾ, ਭਾਈ ਮਰਵਾਹਾ, ਇਹ ਜਿਹੜੇ ਸਾਰੇ ਮਿਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ,
ਅਪਰ ਓਹਰੀ ਨਾਨੋ ਆਇਓ,
ਇਹਨਾਂ ਦੇ ਨਾਲ ਓਹਰੀ ਤੇ ਨਾਨੋ ਇਹ ਵੀ ਨਾਲ ਆਏ।
ਸੂਰੀ ਹੁਤੋ ਚੌਧਰੀ ਗਾਇਓ,
ਸੂਰੀ ਕਬੀਲੇ ਦਾ ਇੱਕ ਚੌਧਰੀ ਸੀ, ਉਹ ਵੀ ਚੱਲ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ।
ਸ਼੍ਰੀ ਅਰਜਨ ਕੇ ਪਹੁੰਚੇ ਪਾਸ,
ਇਹ ਸਾਰੇ ਜਣੇ ਮਿਲ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ।
ਬੰਦਨ ਕਰ ਪਾਖੀ ਅਰਦਾਸ,
ਇਹਨਾਂ ਨੇ ਬੰਦਨਾ ਕੀਤੀ, ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲੱਗੇ।
ਗੁਰੂ ਗਰੀਬ ਨਿਵਾਜ ਮਾਨਾ,
ਇਹ ਗਰੀਬਾਂ ਨੂੰ ਨਿਵਾਜਣ ਵਾਲੇ ਆਪ ਸਤਿਗੁਰੂ ਜੀ ਮਹਾਨ ਹੋ, ਮਹਾਨ ਗੁਰੂ ਹੋ।
ਬੀਚ ਪੁਰਾਨ ਸੁਣਿਓ ਅਮਕਾਨਾ,
ਪੁਰਾਨਾਂ ਦੇ ਵਿੱਚ ਅਸੀਂ ਆਪ ਆਪਣੇ ਕੰਨਾਂ ਦੇ ਨਾਲ ਇਹ ਸੁਣਿਆ ਹੈ।
ਕਾਸ਼ੀ ਕੇਰ ਮਹਾਤਮ ਭਾਰੇ,
ਇਹ ਸੁਣਿਆ ਪੁਰਾਨਾਂ ਦੇ ਵਿੱਚੋਂ ਕਿ ਕਾਸ਼ੀ ਦਾ ਜਿਹੜਾ ਮਹਾਤਮ ਬਹੁਤ ਭਾਰੀ ਮਹਾਤਮ ਹੈ। ਕਾਸ਼ੀ ਇਹ ਉੱਤਰ ਪ੍ਰਦੇਸ਼ ਦਾ ਇੱਕ ਪ੍ਰਾਚੀਨ ਨਗਰ ਹੈ, ਪੁਰਾਣਾ ਨਗਰ ਹੈ, ਤੇ ਹਿੰਦੂ ਮਤ ਦੇ ਵਿੱਚ ਇਹ ਸੱਤ ਪੁੜੀਆਂ ਦੇ ਵਿੱਚੋਂ ਇੱਕ ਮੰਨਿਆ ਗਿਆ, ਤੇ ਇੱਥੇ ਪ੍ਰਾਚੀਨ ਵਿਦਿਆ ਦਾ ਮੰਦਿਰ ਸੀ, ਉਹਦੇ ਕਰਕੇ ਬੜਾ ਪ੍ਰਸਿੱਧ ਸੀ। ਇੱਥੇ ਜਿਹੜੀ ਹੈ ਹਿੰਦੂ ਯੂਨੀਵਰਸਿਟੀ ਵੀ ਬਣੀ ਹੋਈ ਹੈ, ਜਿੱਥੇ ਇਹ ਕਾਸ਼ੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਆਪਣੇ ਮੁਬਾਰਕ ਚਰਨ ਪਾਏ। ਗੋਪਾਲ ਪਾਂਡੇ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਥੇ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰੂ ਕਾ ਬਾਗ ਅਸਥਾਨ ਸੁਸ਼ੋਭਿਤ ਹੈ। ਇੱਥੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਚੱਲ ਕੇ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਯਾਦ ਵਿੱਚ ਦੋ ਅਸਥਾਨ ਸੁਸ਼ੋਭਿਤ ਨੇ, ਬੜੀ ਸੰਗਤ ਤੇ ਛੋਟੀ ਸੰਗਤ, ਤੇ ਦੋ ਗੁਰਦੁਆਰੇ ਸਾਹਿਬ ਧੰਨ ਗੁਰੂ ਅਰਜਨ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨਾਲ ਸੰਬੰਧਿਤ ਨੇ। ਇੱਕ ਜਿਹੜਾ ਹੈ ਗੰਗਾ ਦੇ ਪਾਰ, ਇੱਕ ਅਸਥਾਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਗੁਰੂ ਕਾ ਬਾਗ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਚਰਨ ਪਾਏ। ਇਹ ਪਾਵਨ ਅਸਥਾਨ ਕਾਸ਼ੀ ਦੇ ਵਿੱਚ ਜਿਹੜੇ ਹਨ ਸੁਸ਼ੋਭਿਤ ਹਨ। ਕਹਿਣ ਲੱਗੇ ਕਿ ਅਸੀਂ ਸੁਣਿਆ ਪੁਰਾਣਾਂ ਦੇ ਵਿੱਚੋਂ ਕਿ ਕਾਸ਼ੀ ਦਾ ਵਿੱਚ ਜਾਂ ਕਾਸ਼ੀ ਨਗਰ ਦਾ ਜਿਹੜਾ ਬਹੁਤ ਵੱਡਾ ਮਹਾਤਮ ਹੈ।
ਮਰੇ ਤਾਂ ਮੁਕਤੀਲੇ ਸਾਰੇ,
ਤੇ ਕਹਿੰਦੇ ਜਿਹੜੇ ਕਾਸ਼ੀ ਦੇ ਵਿੱਚ ਸਰੀਰ ਛੱਡਦੇ ਨੇ, ਜਿਨ੍ਹਾਂ ਦੀ ਕਾਸ਼ੀ ਦੇ ਵਿੱਚ ਮੌਤ ਹੁੰਦੀ ਹੈ, ਕਹਿੰਦੇ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ, ਸਾਰੇ ਮੁਕਤ ਹੋ ਜਾਂਦੇ ਨੇ। ਇਸ ਤਰ੍ਹਾਂ ਦੇ ਨਾਲ ਅਸੀਂ ਸੁਣਿਆ, ਇਸ ਪ੍ਰਕਾਰ ਦੇ ਨਾਲ ਪੁਰਾਣਾਂ ਦੇ ਵਿੱਚੋਂ ਇਹ ਗੱਲ ਅਸੀਂ ਸੁਣੀ ਹੈ।
ਸ਼ਿਵ ਕੇ ਨਿਕਟ ਵਾਸ ਕੋ ਪਾਵੇ,
ਕਿਉਂਕਿ ਸ਼ਿਵ ਜੀ ਦੀ ਇਹ ਨਗਰੀ ਹੈ, ਕਹਿੰਦੇ ਉਹ ਸ਼ਿਵ ਜੀ ਦੇ ਕੋਲ ਉਹ ਆਪਣਾ ਨਿਵਾਸ ਕਰਦਾ, ਸ਼ਿਵ ਜੀ ਦੇ ਪਾਸ ਉਹਦਾ ਨਿਵਾਸ ਹੁੰਦਾ, ਜਿਹੜਾ ਕਾਸ਼ੀ ਦੇ ਵਿੱਚ ਆਪਣਾ ਜਿਹੜਾ ਸਰੀਰ ਤਿਆਗਦਾ ਹੈ।
ਜਨਮ ਮਰਨ ਕੋ ਕਸ਼ਟ ਮਿਟਾਵੇ,
ਉਹ ਆਪਣੇ ਜਨਮ ਮਰਨ ਦਾ ਵੱਡਾ ਕਸ਼ਟ ਮਿਟਾ ਲੈਂਦਾ, ਜਿਹੜਾ ਕਾਸ਼ੀ ਦੇ ਵਿੱਚ ਸਰੀਰ ਤਿਆਗਦਾ ਹੈ।
ਆਪ ਸੁਦਾ ਸਰ ਮਹਿਮਾ ਪਾਖੀ,
ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਪੁਰਾਣਾਂ ਵਿੱਚ ਤਾਂ ਕਾਸ਼ੀ ਦੇ ਬਾਬਤ ਸੁਣਿਆ, ਪਰ ਤੁਸੀਂ ਸੁਧਾ ਸਰ ਸਰੋਵਰ ਦੀ ਮਹਾਨ ਮਹਿਮਾ ਜਿਹੜੀ ਉਹ ਬਿਆਨ ਕੀਤੀ ਹੈ।
ਸ਼੍ਰੀ ਗ੍ਰੰਥ ਸਾਹਿਬ ਮੈਂ ਰਾਖੀ,
ਤੇ ਸਤਿਗੁਰੂ ਜੀ ਇਹ ਜਿਹੜਾ ਸੁਧਾ ਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ, ਇਹਦੀ ਮਹਾਨ ਮਹਿਮਾ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਬਿਆਨ ਕੀਤੀ ਹੈ। ਪਾਤਸ਼ਾਹ ਜੀ ਦੇ ਪਾਵਨ ਸ਼ਬਦ ਨੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਰਾਮਦਾਸ ਸਰੋਵਰ ਡਾਤੇ ਸਭ ਉਤਰੇ ਪਾਪ ਕਮਾਤੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਹੇ ਨਹਾਇ ਰਾਮਦਾਸ ਸਰ। ਪਾਤਸ਼ਾਹ ਦੀ ਤਾਂ ਆਪ ਤੁਸੀਂ ਜਿਹੜੀ ਮਹਿਮਾ ਹੈ, ਇਹ ਪਾਵਨ ਸਰੋਵਰ ਸੁਧਾ ਸਰ ਤਿਆਰ ਕਰਵਾ ਕੇ ਦੀ ਜਿਹੜੀ ਮਹਿਮਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਕੀਤੀ ਹੈ।
ਬਹੁ ਮਹਾਤਮ ਹੈ ਇਸ ਜੈਸੇ,
ਪਾਤਸ਼ਾਹ ਜੀ ਦਾ ਜਿਹੜਾ ਮਹਾਨ ਮਹਾਤਮ ਹੈ ਉਹਦੇ ਬਾਰੇ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ।
ਨਿਰਣੇ ਕਰੋ ਲਏ ਸਿੱਖ ਤੈਸੇ,
ਪਾਤਸ਼ਾਹ ਜੀ ਆਪ ਜੀ ਨਿਰਣਾ ਕਰਕੇ ਦੱਸ ਦਿਓ, ਤਾਂ ਕਿ ਸਾਰੇ ਸਿੱਖ ਜਾਣ ਲੈਣ। ਤੁਸੀਂ ਸਾਰਿਆਂ ਦੇ ਵਿੱਚੋਂ ਸਰਵੋਤਮ ਕਿਹਾ ਕਿ ਸੁਧਾ ਸਰ ਸਰੋਵਰ ਜਿਹੜਾ ਅੰਮ੍ਰਿਤ ਸਰੋਵਰ ਹੈ ਸਾਰਿਆਂ ਦੇ ਵਿੱਚੋਂ ਸਰਵੋਤਮ ਹੈ, ਜਿਹਦੀ ਮਹਾਨ ਮਹਿਮਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਆਪ ਜੀ ਨੇ ਬਿਆਨ ਕੀਤੀ ਹੈ। ਪਾਤਸ਼ਾਹ ਇਹਦੇ ਬਾਬਤ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ, ਵਖਿਆਨ ਦੀ ਮਹਿਮਾ ਉਹਦੇ ਬਾਰੇ ਦੱਸੋ ਤਾਂ ਕਿ ਸਾਰੇ ਸਿੱਖ ਉਹ ਸੁਣ ਲੈਣ।
ਸ਼੍ਰੀ ਅਰਜਨ ਜੀ ਸੁਨਤ ਵਖਾਨਾ।
ਇਹ ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ,
ਤੀਰਥ ਰਚਨ ਸੁਦਾ ਸਰ ਠਾਨਾ।
ਕਹਿਣ ਲੱਗੇ ਮਹਾਨ ਤੀਰਥ ਰਚਨ ਵਾਸਤੇ ਸੁਦਾ ਸਰ ਸਰੋਵਰ ਤਿਆਰ ਕੀਤਾ ਹੈ। ਇਹ ਗੁਰਸਿੱਖੋ, ਇਹ ਦੁਨੀਆਂ ਦੇ ਅੰਦਰ ਸੰਸਾਰ ਦੇ ਅੰਦਰ ਮਹਾਨ ਤੀਰਥ ਦੀ ਰਚਨਾ ਕਰਨ ਵਾਸਤੇ ਸੁਦਾ ਸਰ ਸਰੋਵਰ ਤਿਆਰ ਕਰਵਾਇਆ ਹੈ।
ਇਸ ਕੇ ਗਿਰ ਦੇ ਦੁਆਦਿਸ਼ ਕੋਸ।
ਪਾਤਸ਼ਾਹ ਕਹਿਣ ਲੱਗੇ ਸੁਦਾ ਸਰ ਸਰੋਵਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦੁਆਲੇ ਜਿਹੜੇ 12 ਕੋਹ ਤੱਕ ਜਿਹੜਾ ਦੋ ਇਲਾਕਾ ਹੈ।
ਤੀਰਥ ਤੀਨ ਲੋਕ ਕੇ ਜੋ ਸੋ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤਿੰਨਾਂ ਲੋਕਾਂ ਦੇ ਜਿੰਨੇ ਵੀ ਤੀਰਥ ਸਥਾਨ ਹਨ ਇਥੋਂ 12-12 ਕੋਹ ਦੀ ਦੂਰੀ ਤੱਕ। ਪਾਤਸ਼ਾਹ ਕਹਿਣ ਲੱਗੇ ਜਿਹੜੇ ਉਹ ਤਿੰਨਾਂ ਲੋਕਾਂ ਦੇ ਸਥਾਨ ਹਨ।
ਕਲ ਯੁਗ ਤੇ ਧਰ ਕਰ ਉਰ ਤਰਾਸ।
ਕਹਿਣ ਲੱਗੇ ਉਹ ਸਾਰੇ ਕਲ ਯੁਗ ਦਾ ਡਰ ਮੰਨ ਕਰਕੇ ਜਿੰਨੇ ਵੀ ਦੁਨੀਆਂ ਦੇ ਅੰਦਰ, ਪਾਤਸ਼ਾਹ ਕਹਿੰਦੇ 12-12 ਦੀ ਕੋਹ ਦੀ ਦੂਰੀ ਤੱਕ ਤੀਰਥ ਸਥਾਨ ਨੇ ਦੁਨੀਆਂ ਦੇ ਜਿੰਨੇ ਵੀ, ਉਹ ਕਲਯੁਗ ਦਾ ਡਰ ਧਾਰਨ ਕਰਕੇ
ਸਗਰੇ ਆਵੇ ਕਰੇ ਨਿਵਾਸ।
ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਲੱਗੇ ਉਹ ਸਾਰੇ ਤੀਰਥ ਕਲਯੁਗ ਤੋਂ ਡਰਦੇ ਹੋਏ ਇੱਥੇ ਆ ਕੇ ਸੁਦਾ ਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਆਪਣਾ ਨਿਵਾਸ ਕਰਦੇ ਨੇ, ਕਿਉਂਕਿ ਇੱਥੇ ਕਲਯੁਗ ਦਾ ਜ਼ੋਰ ਨਹੀਂ ਚੱਲਦਾ।
ਸਤਿ ਸ੍ਰੀ ਅਕਾਲ।
ਉਹ ਸਾਰੇ ਜਿੰਨੇ ਵੀ ਤਿੰਨ ਲੋਕਾਂ ਦੇ ਤੀਰਥ ਸਥਾਨ ਨੇ ਉਹ ਸਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਸੁਦਾ ਸਰੋਵਰ ਦੇ ਪਾਸ ਆਪਣਾ ਨਿਵਾਸ ਰੱਖਦੇ ਹਨ।
ਸਭ ਕੋ ਫਲ ਇਸ ਥਲ ਤੇ ਹੋਏ।
ਸਾਰੇ ਤੀਰਥ ਸਥਾਨਾਂ ਦਾ ਫਲ ਜੇ ਕਿਸੇ ਨੇ ਪ੍ਰਾਪਤ ਕਰਨਾ ਹੋਵੇ ਤਾਂ ਉਹ ਸੁਦਾ ਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰੇ। ਇਸ ਵਿੱਚ ਇਸ਼ਨਾਨ ਕਰਨ ਦੇ ਨਾਲ ਉਹਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਏਗਾ।
ਵਾਸ ਕਰੇ ਏਠਾ ਨਰ ਜੋਏ।
ਇਸ ਪ੍ਰਕਾਰ ਦੇ ਨਾਲ
ਵਾਸ ਕਰੇ ਏਠਾ ਨਰ ਜੋਏ,
ਕਿਉਂਕਿ ਇੱਥੇ ਆ ਕੇ ਜਿਹੜੇ ਜਿੰਨੇ ਵੀ ਤੀਰਥ ਆਪਣਾ ਨਿਵਾਸ ਕਰਦੇ ਨੇ ਤੇ ਇੱਥੇ ਜਿਹੜਾ ਵੀ ਜੀਵ ਇਸ ਥਾਂ ਤੇ ਆ ਕੇ ਇਸ਼ਨਾਨ ਕਰੇਗਾ, ਕੋਈ ਇੱਥੇ ਆਪਣਾ ਨਿਵਾਸ ਕਰੇਗਾ।
ਬੀਚ ਬਣਿਓ ਸੁੰਦਰ ਹਰ ਮੰਦਿਰ।
ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਕਿ ਜਿਹੜਾ ਸੁਦਾ ਸਰ ਸਰੋਵਰ ਇਹ ਤਿਆਰ ਕੀਤਾ, ਇਹ ਸੁਦਾ ਸਰ ਸਰੋਵਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜਿਹੜਾ ਉਹ ਤਿਆਰ ਕਰਵਾਇਆ ਗਿਆ।
ਨਿਸ ਦਿਨ ਸਤ ਨਾਮ ਜਿਸੇ ਅੰਦਰ।
ਜਿਹਦੇ ਅੰਦਰ ਹਰ ਵੇਲੇ ਸਤ ਨਾਮ ਵਾਹਿਗੁਰੂ ਪਰਮੇਸ਼ਰ ਦੀ ਧੁਨ ਗੂੰਜਦੀ ਹੈ, ਜਿਹਦੇ ਅੰਦਰ ਹਰ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ, ਸਿਮਰਨ ਕੀਤਾ ਜਾਂਦਾ, ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ।
ਸ਼੍ਰੀ ਗੁਰ ਕੀ ਬਾਣੀ ਸ਼ੁਭ ਰਰੇ।
ਜਿਹੜੇ ਗੁਰੂ ਸਾਹਿਬਾਨ ਦੀ ਬਾਣੀ ਹੈ ਉਹ ਸੁੰਦਰ ਬਾਣੀ ਦਾ ਕੀਰਤਨ 24 ਘੰਟੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਜਾਂਦਾ ਹੈ। ਗੁਰੂ ਕੀ ਬਾਣੀ ਹਰ ਵੇਲੇ ਗਾਈ ਜਾਂਦੀ ਹੈ।
ਜਿਸ ਮੈਂ ਨਾਮ ਮਹਾਤਮ ਤਰੇ।
ਇਹਦੇ ਵਿੱਚ ਜਿਹੜਾ ਮਹਾਨ ਮਹਾਤਮਾ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ, ਇੱਥੇ ਹਰ ਵੇਲੇ ਸਤ ਨਾਮ ਦਾ ਜਾਪ ਹੁੰਦਾ, ਉਹ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਈ ਜਾਂਦੀ ਹੈ। ਇਹਦਾ ਵੱਡਾ ਇੱਥੋਂ ਦਾ ਮਹਾਤਮਾ ਹੈ।
ਨਾਮ ਅਰ ਨਾਮੀ ਭੇਦ ਨ ਕੋਈ।
ਨਾਮ ਤੇ ਨਾਮੀ ਦੇ ਵਿੱਚ, ਨਾਮ ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦੇ ਵਿੱਚ ਤੇ ਨਾਮੀ ਦੇ ਵਿੱਚ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਹੈ।
ਯਾ ਤੇ ਬਾਸ ਪਰਮੇਸ਼ਰ ਹੋਈ।
ਤੇ ਉਹ ਇਸ ਤਰ੍ਹਾਂ ਦੇ ਨਾਲ ਨਾਮੀ ਜਿਹੜਾ ਹੈ, ਨਾਮ ਜਪਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਨਾਮ ਜਪ ਕੇ ਉਹਦੇ ਵਿੱਚ ਇਕਮਿਕ ਹੋ ਜਾਂਦਾ, ਉਹ ਪਰਮੇਸ਼ਰ ਦੇ ਕੋਲ ਨਿਵਾਸ ਰੱਖਦਾ ਹੈ।
ਜਿਮ ਗੰਗਾ ਮੈਂ ਮੁਖ ਹਰਿਦੁਆਰ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਜਿਵੇਂ ਗੰਗਾ ਦੇ ਕਿਨਾਰੇ ਤੇ ਹਰਿਦੁਆਰ ਨਗਰ ਵਸਿਆ, ਇਹ ਉਤਰਾਂਚਲ ਦਾ ਇੱਕ ਪ੍ਰਸਿੱਧ ਨਗਰ ਹੈ ਹਰਿਦੁਆਰ। ਇੱਥੇ ਹਰ ਕੀ ਪੌੜੀ ਹੈ ਜਿੱਥੇ ਹਿੰਦੂ ਵਰ ਸਨਾਤਨ ਮਤ ਵਾਲੇ ਜਾਂਦੇ ਨੇ, ਤੇ ਇਹ ਜਿਹੜਾ ਹੈ ਹਰਿਦੁਆਰ ਦਾ, ਇਹ ਹਰ ਕੀ ਪੌੜੀ ਤੋਂ ਲੈ ਕੇ ਕਣਖਲ ਤੱਕ ਇਹਦਾ ਜਿਹੜਾ ਅੱਗੇ ਤੱਕ ਇਲਾਕਾ ਹੈ। ਸੋ ਹਰਿਦੁਆਰ ਜਿਵੇਂ ਤੀਰਥ ਸਥਾਨ ਦੁਨੀਆਂ ਦੇ ਅੰਦਰ ਮੰਨਿਆ ਗਿਆ, ਸਨਾਤਨ ਮਤ ਵਾਲੇ ਮੰਨਦੇ ਨੇ, ਉੱਥੇ ਹਰ ਕੀ ਪੌੜੀ ਦਾ ਜਿਹੜਾ ਸਥਾਨ ਹੈ।
ਤਿਮ ਹਰਪੁਰ ਇਹਾਂ ਨਿਰਤਾਰ।
ਉਸੇ ਤਰ੍ਹਾਂ ਅਸੀਂ ਸੁਦਾ ਸਰ ਸਰੋਵਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਤਿਆਰ ਕਰਵਾ ਕਰਕੇ ਇੱਥੇ ਹਰ ਕੀ ਪੌੜੀ ਬਣਵਾਈ ਹੈ। ਇੱਥੇ ਹਰ ਕੀ ਪੌੜੀ ਦਾ ਵੱਡਾ ਜਿਹੜਾ ਮਹਾਨ ਮਹਾਤਮ ਕਰਕੇ ਜਾਣਨਾ ਕਰੋ।
ਨਿਰਗੁਣ ਰੂਪ ਨਾਮ ਬ੍ਰਹਮ ਗਿਆਨ।
ਹੁਣ ਜਿਹੜਾ ਨਿਰਗੁਣ ਰੂਪ ਹੈ ਪਰਮੇਸ਼ਰ ਦਾ, ਉਹ ਕੀ ਹੈ? ब्रह्म ज्ञान वाहेगुरु परमेश्वर दा जड़ा नाम है जड़ा ब्रह्म ज्ञान ओ निर्गुण जड़ा स्वरूप है
सरगुण स्वरूप आप भगवान
ते सरगुण स्वरूप दे विच धन श्री गुरु ग्रंथ साहिब पातशाह जी दे विच आप परमात्मा निवास करदा है ਇਹ ਸਰਗੁਣ ਸਵਰੂਪ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ ਇਹ ਪਰਮਾਤਮਾ ਦਾ ਸਰਗੁਣ ਸਵਰੂਪ ਹੈ ਨਿਰਗੁਣ ਸਵਰੂਪ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਬ੍ਰਹਮ ਗਿਆਨ ਦੀ ਪ੍ਰਾਪਤੀ ਤੇ ਸਰਗੁਣ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਪਰਮਾਤਮਾ ਆਪ ਆਪਣਾ ਨਿਵਾਸ ਕਰਦਾ ਹੈ
ਦੋਨੋਂ ਵਾਸ ਕਰੇ ਜਬ ਇਸਮੇ
ਜਦੋਂ ਦੋਵੇਂ ਸਰੂਪ ਨਿਰਗੁਣ ਤੇ ਸਰਗੁਣ ਸਰੂਪ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਪਣਾ ਨਿਵਾਸ ਕਰਦੇ ਹਨ
ਮਜਿਤ ਦਰਸਤ ਅਗ ਰਹੇ ਕਿਸਮੇ
ਤੇ ਕਹਿ ਲਗੇ ਪਾਤਸ਼ਾਹ ਕਹਿੰਦੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਪਾਤਸ਼ਾਹ ਕਹਿੰਦੇ ਦੱਸੋ ਕਿਵੇਂ ਕਿਸੇ ਵਿੱਚ ਕੋਈ ਪਾਪ ਰਹਿ ਸਕਦਾ ਕਿੰਨਾ ਵੱਡਾ ਮਹੱਤਵ ਹੈ ਹਰਿਮੰਦਰ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਅਸਥਾਨ ਹੈ ਜਿਹੜਾ ਤਿਆਰ ਕੀਤਾ ਸਮੁੱਚੀ ਲੁਕਾਈ ਲਈ ਪਾਤਸ਼ਾਹ ਕਹਿੰਦੇ ਜਿੱਥੇ ਨਿਰਗੁਣ ਤੇ ਸਰਗੁਣ ਸਰੂਪ ਵਿੱਚ ਪ੍ਰਮਾਤਮਾ ਦੋਵੇਂ ਰੂਪਾਂ ਵਿੱਚ ਨਿਵਾਸ ਕਰਦਾ ਹੋਵੇ ਤੇ ਉਸ ਸੁਧਾ ਸਰ ਅੰਮ੍ਰਿਤ ਸਰੋਵਰ ਵਿੱਚ ਜੇ ਕੋਈ ਸ਼ਰਧਾ ਨਾਲ ਇਸ਼ਨਾਨ ਕਰੇ ਤੇ ਭਾਵਨਾ ਨਾਲ ਆ ਕੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰੇ ਤੇ ਕਹਿੰਦੇ ਉਸ ਮਨੁੱਖ ਦਾ ਕੋਈ ਪਾਪ ਬਾਕੀ ਨਹੀਂ ਰਹਿ ਜਾਂਦਾ ਉਹਦੇ ਪਾਪ ਜਿਹੜੇ ਖਤਮ ਹੋ ਜਾਂਦੇ ਨੇ ਉਹਦੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ ਉਹਦੇ ਪਾਪ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ
ਦਿਨ ਪ੍ਰਤ ਬਸੇ ਬਦੇ ਅਧਿਕਾਏ
ਪਾਤਸ਼ਾਹ ਕਹਿਣ ਲੱਗੇ ਐਸਾ ਪਾਵਨ ਤੀਰਥ ਅਸਥਾਨ ਹੈ ਜਿਹੜਾ ਦਿਨ ਰਾਤ ਬਹੁਤ ਵਧੇਗਾ
ਲਕਸ਼ਮੀ ਸ਼ਰਨ ਬਸੇ ਸੇ ਆਏ
ਲਕਸ਼ਮੀ ਹੈ ਉਹ ਇਸ ਸਥਾਨ ਦੇ ਸ਼ਰਨ ਦੇ ਵਿੱਚ ਆ ਕੇ ਆਪਣਾ ਨਿਵਾਸ ਕਰੇਗੀ ਅੱਜ ਨਿਵਾਸ ਕਰਦੀ ਹੈ ਲਕਸ਼ਮੀ ਚਾਰੇ ਪਾਸਿਆਂ ਤੋਂ ਵਰਖਾ ਹੁੰਦੀ ਹੈ ਉੱਥੇ ਲਕਸ਼ਮੀ ਦੀ ਪਾਤਸ਼ਾਹ ਕਹਿੰਦੇ ਲਕਸ਼ਮੀ ਜਿਹੜੀ ਇੱਥੇ ਆਪਣਾ ਨਿਵਾਸ ਕਰੇਗੀ
ਜੈ ਸ਼੍ਰੀ ਕਰਤਾ ਪੁਰਖ ਅਕਾਲ
ਸ਼੍ਰੀ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ
ਬਿਦ ਸ਼ਿਵ ਬਸੇ ਪ੍ਰਭੂ ਕੇ ਨਾਲ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਜਿੱਥੇ ਇੱਥੇ ਆਪਣਾ ਨਿਵਾਸ ਕਰਦਾ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵ ਜੀ ਸਾਰੇ ਇੱਥੇ ਆਪਣਾ ਨਿਵਾਸ ਕਰਦੇ ਹਨ
ਪੁਨ ਸੁਰ ਐਸੋ ਕੋਈ ਨਾ ਆਹੇ
ਪਾਤਸ਼ਾਹ ਕਹਿਣ ਲੱਗੇ ਕੋਈ ਵੀ ਐਸਾ ਦੇਵਤਾ ਨਹੀਂ ਜਿਹੜਾ ਇਸ ਸਥਾਨ ਤੇ
ਆਨ ਇਆਨ ਬਾਸੇ ਲਏ
ਜਿਹੜਾ ਆ ਕੇ ਇਸ ਸਥਾਨ ਤੇ ਆਪਣਾ ਨਿਵਾਸ ਨਹੀਂ ਕਰਦਾ ਬ੍ਰਹਮਾ ਵਿਸ਼ਨੂੰ ਮਹੇਸ਼ ਪਾਤਸ਼ਾਹ ਕਹਿਣ ਲੱਗੇ ਤੇ ਜਿੰਨੇ ਹੋਰ ਬਾਕੀ ਦੇ ਦੇਵਤੇ ਨੇ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਕੋਲ ਵਸ ਕੇ ਸਦਾ ਸੁਖ ਪਾਉਂਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਕਾ ਉਸ ਹਰੀ ਪਰਮੇਸ਼ਰ ਦਾ ਇਹ ਮੰਦਿਰ ਹੈ ਸਥਾਨ ਹੈ ਇੱਥੇ ਸਾਰੇ ਦੇਵਤੇ ਆਪਣਾ ਨਿਵਾਸ ਕਰਦੇ ਹਨ
ਹਰ ਕੇ ਨਿਕਟ ਅਧਿਕ ਫਲ ਸਾਰੇ
ਹਰੇ ਵਾਹਿਗੁਰੂ ਪਰਮੇਸ਼ਰ ਦੇ ਕੋਲ ਸਾਰੇ ਫਲ ਨੇ ਜੇ ਕਿਸੇ ਨੇ ਸਾਰੇ ਫਲ ਲੈਣੇ ਹੋਣ ਸਾਰੇ ਸੁਖ ਪ੍ਰਾਪਤ ਕਰਨੇ ਹੋਣ ਤੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਕੋਲ ਨਿਵਾਸ ਕਰੇ ਕਿਉਂਕਿ ਉਹਦੇ ਕੋਲ ਸਾਰੇ ਫਲ ਨੇ ਸਾਰੇ ਸੁਖ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਕੋਲ ਸਾਰੇ ਫਲ ਪ੍ਰਾਪਤ ਹੁੰਦੇ ਹਨ
ਅਪਰਨਕੂ ਸਮਤਾ ਇਸ ਧਾਰੇ
ਇਸ ਕਰਕੇ ਇਸ ਪਾਵਨ ਅਸਥਾਨ ਦੇ ਬਰਾਬਰੇ ਕੋਈ ਹੋਰ ਦੁਨੀਆਂ ਦੇ ਵਿੱਚ ਐਸਾ ਸਥਾਨ ਨਹੀਂ ਕਰ ਸਕਦਾ ਇਹਦੇ ਬਰਾਬਰ ਦੁਨੀਆਂ ਦੇ ਵਿੱਚ ਹੋਰ ਕੋਈ ਥਾਂ ਨਹੀਂ ਇਹਦੀ ਬਰਾਬਰੀ ਨਹੀਂ ਕਰ ਸਕਦਾ
ਹਰ ਮੰਦਰ ਮੈਂ ਨਿਤ ਸਤ ਨਾਮ
ਹਰੇਕਾ ਮੰਦਰ ਹਰਿਮੰਦਰ ਸਾਹਿਬ ਦੇ ਅੰਦਰ ਹਰ ਵੇਲੇ ਨਿਤ ਸਤ ਨਾਮ ਉਸ ਵਾਹਿਗੁਰੂ ਪਰਮੇਸ਼ਰ ਦੇ ਸਤ ਨਾਮ ਦਾ ਜਾਪ ਹੁੰਦਾ ਹੈ
ਸਿਮਰੇ ਸੁਨੇ ਸੋ ਮਨ ਬਿਸਰਾ
ਜਿਹੜੇ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ ਆਪਣੇ ਕੰਨਾਂ ਨਾਲ ਸੁਣਦੇ ਨੇ ਉਹਨਾਂ ਦਾ ਮਨ ਵਿਸ਼ਰਾਮ ਪ੍ਰਾਪਤ ਕਰ ਲੈਂਦਾ ਹੈ ਸਥਿਰਤਾ ਵਿੱਚ ਆ ਜਾਂਦਾ ਹੈ ਟਿਕਾਓ ਵਿੱਚ ਆ ਜਾਂਦਾ ਹੈ
ਕਰਤ ਪ੍ਰੇਮ ਕੋ ਛੇਮ ਲਹੇ ਗੇ
ਤੇ ਜਿਹੜੇ ਪ੍ਰੇਮ ਕਰਦੇ ਨੇ ਜਿਹੜੇ ਹਰਿਮੰਦਰ ਸਾਹਿਬ ਦੇ ਅੰਦਰ ਜੁੜ ਕਰਕੇ ਗੁਰੂ ਕੇ ਸ਼ਬਦ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਨੇ ਪਾਤਸ਼ਾਹ ਛੇਮ ਕਹਿੰਦੇ ਮੁਕਤੀ ਨੂੰ ਕਹਿੰਦੇ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ ਤਾਂ ਇਹ ਤੇ ਪਾਤਸ਼ਾਹ ਜੀ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਾ ਪਰ ਉਪਕਾਰ ਕੀਤਾ ਕਿ ਆ ਸਿੱਖਾਂ ਕੋਈ ਵੀ ਹਰਿਮੰਦਰ ਸਾਹਿਬ ਆਉਣ ਵਾਲਾ ਵਿਅਕਤੀ ਪਹਿਲਾਂ ਆ ਕੇ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰੇ ਇਸ਼ਨਾਨ ਕਰਨ ਨਾਲ ਤਨ ਦੀ ਅਰੋਗਤਾ ਪ੍ਰਾਪਤ ਹੋਵੇਗੀ ਤੇ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਗੁਰੂ ਕੀ ਬਾਣੀ ਸੁਣੇਗਾ ਉਹਨੂੰ ਮਨ ਦੀ ਅਰੋਗਤਾ ਪ੍ਰਾਪਤ ਹੋਵੇਗੀ ਪਾਤਸ਼ਾਹ ਕਹਿਣ ਲੱਗੇ ਇੱਥੇ ਆਉਣ ਦੇ ਨਾਲ ਜਿਹੜਾ ਪ੍ਰੇਮ ਕਰਦਾ ਹੈ, ਪ੍ਰੇਮ ਸਹਿਤ ਸੁਣਦਾ ਹਰੀ ਵਾਹਿਗੁਰੂ ਪਰਮੇਸ਼ਰ ਦੀ ਉਸਤਤ, ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਬ੍ਰਹਮ ਗਿਆਨ ਤੇ ਕਸ਼ਟ ਦਹੇਂਗੇ,
ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਉਹ ਆਪਣੇ ਕਸ਼ਟ ਨੂੰ ਨਾਸ਼ ਕਰ ਲੈਣਗੇ, ਕਸ਼ਟ ਨੂੰ ਖਤਮ ਕਰ ਲੈਣਗੇ।
ਤੀਨੋ ਤਾਪ ਨਿਵਾਰਨ ਕਰੇ,
ਇੱਥੇ ਆ ਕੇ ਜਿਹੜਾ ਸ਼ਰਧਾ ਸਹਿਤ ਇਸ਼ਨਾਨ ਕਰੇਗਾ, ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੇਗਾ, ਉਹਦੇ ਤਿੰਨੇ ਤਾਪ ਖਤਮ ਹੋ ਜਾਣਗੇ। ਤਿੰਨੇ ਤਾਪ ਨਿਵਾਰਨ ਹਾਰਾ, ਦੁਖਾਂਤਾ, ਸੁਖਰਾਸ। ਭਾਰਤ ਵਰਸ਼ ਦੇ ਅੰਦਰ ਜਿਹੜੇ ਵੈਦ ਹਨ ਉਹਨਾਂ ਨੇ ਤਿੰਨ ਜਿਹੜੇ ਵੱਡੇ ਰੋਗ ਦੁੱਖ ਮੰਨੇ ਨੇ, ਆਦ, ਵਿਆਦ ਤੇ ਉਪਾਦ। ਇਹ ਤਿੰਨ ਤਾਪ ਨੇ ਜਿਹੜੇ ਮਨੁੱਖ ਨੂੰ ਹਰ ਵੇਲੇ ਚੰਬੜੇ ਰਹਿੰਦੇ ਨੇ। ਆਦ ਕੀ ਹੈ? ਇਹ ਜਿਹੜਾ ਹੈ ਇਹ ਹੈ ਸਰੀਰ ਦੇ ਉੱਤੇ ਜਿਵੇਂ ਬੁਖਾਰ ਆ ਜਾਣਾ, ਸਿਰ ਦਰਦ ਹੋਣੀ, ਆਦਿਕ ਅਜਿਹੇ ਜਿਹੜੇ ਰੋਗ ਨੇ, ਬੁਖਾਰ ਆਦਿਕ ਤੇ ਵਿਆਦ ਜਿਹੜਾ ਹੈ ਜਿਵੇਂ ਸਰੀਰ ਦੇ ਉੱਤੇ ਕੋਈ ਚੋਟ ਲੱਗ ਜਾਣੀ, ਸਰੀਰ ਦੇ ਉੱਤੇ ਕੋਈ ਜ਼ਖਮ ਆ ਜਾਣਾ, ਆਦਿ ਵਿਆਦ ਤੇ ਉਪਾਦ। ਉਪਾਦ ਕੀ ਹੈ? ਜਿਹੜਾ ਬਾਹਰੋਂ ਦੁੱਖ ਆਉਂਦਾ ਹੈ ਜਿਵੇਂ ਝੱਖੜ, ਹਨੇਰੀ, ਮੀਂਹ ਆਦਿ ਕਾਉਣੀ, ਇਹਦੇ ਆਉਣ ਨਾਲ ਜਿਹੜਾ ਦੁੱਖ ਪ੍ਰਾਪਤ ਹੋਣਾ। ਪਾਤਸ਼ਾਹ ਕਹਿਣ ਲੱਗੇ ਜਿਹੜੇ ਤਿੰਨ ਤਾਪ ਨੇ ਜਿਨ੍ਹਾਂ ਵਿੱਚ ਮਨੁੱਖ ਘਿਰਿਆ ਹੋਇਆ, ਇਹ ਤਿੰਨੇ ਤਾਪ ਜਿਹੜੇ ਨੇ ਇੱਥੋਂ ਗੁਰੂ ਦੀ ਰਹਿਮਤ ਨਾਲ ਉਹਨਾਂ ਦੇ ਨਿਰਵਿਰਤ ਹੋ ਜਾਂਦੇ ਨੇ, ਦੂਰ ਹੋ ਜਾਂਦੇ ਹਨ।
ਅੰਤੇ ਕਰਨ ਮਹਾਮਲ ਹਰੇ,
ਉਹਨਾਂ ਦੇ ਅੰਤਸ਼ ਕਰਨ ਦੀ ਜਿਹੜੀ ਮੈਲ ਆ ਉਤਰ ਜਾਂਦੀ ਆ, ਉਹਨਾਂ ਦਾ ਹਿਰਦਾ ਜਿਹੜਾ ਸ਼ੁੱਧ ਹੋ ਜਾਂਦਾ ਹੈ। ਹਰਿਮੰਦਰ ਸਾਹਿਬ ਜਾ ਕੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਬਾਣੀ ਸੁਣਨ ਦੇ ਨਾਲ ਉਹਨਾਂ ਦੇ ਅੰਤਸ਼ ਕਰਨ ਦੀ ਮੈਲ ਜਿਹੜੀ ਉਹ ਦੂਰ ਹੋ ਜਾਂਦੀ, ਉਤਰ ਜਾਂਦੀ ਹੈ। ਜਿਵੇਂ ਸਾਬਣ ਦੇ ਨਾਲ ਕੱਪੜਾ ਧੋਈਏ ਤੇ ਸਾਬਣ ਨਾਲ ਕੱਪੜਾ ਧੋਣ ਦੇ ਨਾਲ ਉਹਦੀ ਮੈਲ ਜਿਹੜੀ ਹੈ ਕੱਪੜੇ ਦੀ ਦੂਰ ਹੋ ਜਾਂਦੀ ਹੈ, ਕੱਪੜਾ ਸ਼ੁੱਧ ਸਾਫ਼ ਹੋ ਜਾਂਦਾ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕਰਕੇ ਬਾਣੀ ਸੁਣਨ ਨਾਲ, ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ, ਪਾਪਾਂ ਦੀ ਮੈਲ ਉਤਰ ਜਾਂਦੀ ਹੈ, ਅੰਤਸ਼ਕਰਨ ਸ਼ੁੱਧ ਹੋ ਜਾਂਦਾ ਹੈ।
ਬ੍ਰਹਮ ਗਿਆਨ ਕੋਲੇ ਨਿਸ਼ਕਾਮ,
ਤੇ ਜਿਹੜੇ ਨਿਸ਼ਕਾਮ ਹੋ ਕੇ ਉੱਥੇ ਸੇਵਾ ਕਰਦੇ ਨੇ, ਨਿਸ਼ਕਾਮ ਹੋ ਕੇ ਤੀਰਥ ਸਥਾਨ ਤੇ ਪਹੁੰਚਦੇ ਨੇ, ਦਰਸ਼ਨ ਕਰਦੇ ਨੇ, ਗੁਰੂ ਕੀ ਬਾਣੀ ਸੁਣਦੇ ਨੇ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ, ਗੁਰਚਰਣਾਂ ਵਿੱਚ ਜੁੜਦੇ ਨੇ, ਪਾਤਸ਼ਾਹ ਕਹਿੰਦੇ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ।
ਪੂਰੇ ਕਾਮਨਾ ਜੋ ਸਹਿ ਕਾਮ,
ਤੇ ਜਿਹੜਾ ਹੁਣ ਮਨ ਅੰਦਰ ਸਹਿ ਕਾਮਨਾ ਲੈ ਕੇ ਆਉਂਦਾ, ਕਾਮਨਾ ਸਹਿਤ ਆਉਂਦਾ, ਕੋਈ ਮਨ ਅੰਦਰ ਕਾਂਖਾ ਰੱਖ ਕੇ ਆਉਂਦਾ, ਇੱਛਾ ਲੈ ਕੇ ਆਉਂਦਾ, ਤੇ ਪਾਤਸ਼ਾਹ ਕਹਿੰਦੇ ਗੁਰੂ ਫਿਰ ਕਿਰਪਾ ਕਰਦਾ, ਉਹਦੀਆਂ ਕਾਮਨਾਵਾਂ ਵੀ ਪੂਰੀਆਂ ਕਰਦਾ। ਜਿਹੜਾ ਨਿਸ਼ਕਾਮ ਹੋ ਕੇ ਆਉਂਦਾ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ, ਤੇ ਜਿਹੜਾ ਕਾਮਨਾ ਲੈ ਕੇ ਆਉਂਦਾ ਗੁਰੂ ਕਿਰਪਾ ਕਰਕੇ ਉਹਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ।
ਅੰਮ੍ਰਿਤਸਰ ਪਰਿਕਰਮਾ ਮਾਏ,
ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤਸਰ ਸਾਹਿਬ ਇਸ ਪਾਵਨ ਸਰੋਵਰ ਦੀਆਂ ਜਿਹੜੀਆਂ ਪਰਿਕਰਮਾ ਹਨ,
ਪਗ ਪਗ ਮੈਂ ਸੋ ਤੀਰਥ ਆਏ,
ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਾਤਸ਼ਾਹ ਕਹਿਣ ਲੱਗੇ ਪ੍ਰਕਰਮਾ ਦੇ ਵਿੱਚ ਪਗ ਪਗ, ਪੈਰ ਪੈਰ ਤੇ ਸੌ ਸੌ ਤੀਰਥ ਨਿਵਾਸ ਕਰਦੇ ਨੇ। ਤਾਂ ਹੀ ਤਾਂ ਕਿਹਾ ਜਾਂਦਾ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਈਏ ਉਦੋਂ ਗੱਲਾਂ ਨਹੀਂ ਕਰਨੀਆਂ, ਬੜੀ ਭਾਵਨਾ ਵਿੱਚ, ਬੜੀ ਨਿਮਰਤਾ ਵਿੱਚ, ਭੈ ਭਾਵਨੀ ਵਿੱਚ ਰਹਿ ਕੇ ਸਿਮਰਨ ਕਰਦਿਆਂ ਗੁਰੂ ਚਰਨਾਂ ਵਿੱਚ ਪਹੁੰਚਣਾ। ਤਾਂ ਹੀ ਗੁਰੂ ਦੀ ਬਖਸ਼ਿਸ਼, ਤਾਂ ਹੀ ਗੁਰੂ ਦੀ ਰਹਿਮਤ ਪ੍ਰਾਪਤ ਹੋਏਗੀ। ਇਸ ਕਰਕੇ ਪਾਤਸ਼ਾਹ ਕਹਿੰਦੇ ਇੱਥੇ ਤਾਂ ਇੱਕ ਇੱਕ ਪੈਰ ਤੇ ਜਿਹੜੀਆਂ ਪ੍ਰਕਰਮਾ ਨੇ, ਇਹ ਪ੍ਰਕਰਮਾ ਦੇ ਵਿੱਚ ਇੱਕ ਇੱਕ ਪੈਰ ਤੇ ਸੌ ਸੌ ਤੀਰਥ ਨਿਵਾਸ ਕਰਦਾ ਹੈ।
ਸੂਖਮ ਰੂਪ ਧਾਰ ਤਟ ਰਹੇ,
ਉਹ ਜਿੰਨੇ ਵੀ ਤੀਰਥ ਨੇ ਪਾਤਸ਼ਾਹ ਕਹਿੰਦੇ ਸੂਖਮ ਰੂਪ ਦੇ ਵਿੱਚ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ, ਉਹ ਸਰੋਵਰ ਦੇ ਤੱਟ ਤੇ ਆਪਣਾ ਨਿਵਾਸ ਰੱਖਦੇ ਹਨ।
ਨਿਜ ਨਿਜ ਪਾਵਨਤਾ ਕੋ ਚਾਹੇ,
ਉਹ ਹੁਣ ਸਾਰੇ ਚਾਹੁੰਦੇ ਨੇ ਸਾਡੇ ਵਿੱਚ ਪਾਵਨਤਾ ਬਣੀ ਰਹੇ, ਪਵਿੱਤਰਤਾ ਬਣੀ ਰਹੇ, ਇਸ ਕਰਕੇ ਉਹ ਸਰੋਵਰ ਸਾਹਿਬ ਦੇ ਕਿਨਾਰੇ ਤੇ ਤੱਟ ਤੇ ਆਪਣਾ ਨਿਵਾਸ ਰੱਖਦੇ ਹਨ।
ਕਾਲਾ ਸਿੱਖ ਮਿਹਰਾ ਓਰ,
ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਜਿਹੜੀ ਮਹਾਨਤਾ, ਜਿਹੜੀ ਮਹਾਨ ਮਹਿਮਾ, ਸਾਰਿਆਂ ਚੋਂ ਸਰਵੋਤਮ ਸਥਾਨ ਹੈ, ਉਹਦੀ ਮਹਿਮਾ ਦੇ ਬਾਬਤ ਗੁਰਸਿੱਖਾਂ ਨੂੰ ਪਾਤਸ਼ਾਹ ਜੀ ਨੇ ਦੱਸਿਆ। ਹੋਰ ਗੁਰੂ ਕੇ ਸਿੱਖ ਚੱਲ ਕਰਕੇ ਸਿੱਖ ਸੰਗਤਾਂ ਪਹੁੰਚ ਰਹੀਆਂ ਗੁਰੂ ਪਾਤਸ਼ਾਹ ਜੀ ਦੇ ਕੋਲ, ਭਾਈ ਕਾਲਾ ਸਿੱਖ ਤੇ ਮਹਿਰਾਏ ਜਿਹੜੇ ਚੱਲ ਕਰਕੇ ਆਏ
ਸਣੇ ਨਿਹਾਲੂ ਰੇ ਗਿਰ ਠੋਰ
ਭਾਈ ਨਿਹਾਲੂ ਇਹ ਸਾਰੇ ਜਿਹੜੇ ਪਰਬਤਾਂ ਵਿੱਚ ਰਹਿਣ ਵਾਲੇ ਸਨ ਚੱਲ ਕਰਕੇ ਗੁਰੂ ਸਾਹਿਬ ਕੋਲ ਆਏ
ਸੋ ਬੰਦਨ ਕਰ ਬੈਠੇ ਪਾਸ
ਐਵੇਂ ਨਮਸਕਾਰ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਬੈਠ ਗਏ
ਸੁਨ ਪ੍ਰਸੰਗ ਕੋ ਬਾਕ ਪ੍ਰਕਾਸ਼
ਹੁਣ ਇਸ ਪ੍ਰਕਾਰ ਦੇ ਨਾਲ ਜਿਹੜਾ ਸਾਰਾ ਇਹ ਪ੍ਰਸੰਗ ਇਹਨਾਂ ਨੇ ਸੁਣਿਆ ਸੁਣ ਕਰਕੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ
ਕਹੋ ਪ੍ਰਭੂ ਕਰ ਸੰਸੇ ਹਾਨੀ
ਕਹਿਣ ਲੱਗੇ ਪਾਤਸ਼ਾਹ ਜੀ ਸਾਡੇ ਮਨ ਅੰਦਰ ਇੱਕ ਸੰਸਾ ਬਣਿਆ ਆਪ ਜੀ ਨੇ ਜਿਹੜੀ ਮਹਾਨ ਮਹਿਮਾ ਇਸ ਸਥਾਨ ਦੀ ਦੱਸੀ ਹੈ ਤੇ ਸੁਣ ਕਰਕੇ ਇੱਕ ਸੰਸਾ ਮਨ ਅੰਦਰ ਬਣਿਆ ਕਿਰਪਾ ਕਰਕੇ ਉਹ ਸੰਸਾ ਨਿਰਵਿਰਤ ਕਰੋ
ਬਸੇ ਤਾਮਸੀ ਇਹਾ ਜੇ ਪ੍ਰਾਨੀ
ਪਾਤਸ਼ਾਹ ਜਿਹੜੇ ਇੱਥੇ ਤਾਮਸੀ ਲੋਕ ਨੇ ਜਿਹੜੇ ਜਿਹੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਵਸਦੇ ਨੇ ਨਿਵਾਸ ਕਰਦੇ ਜਿਹੜੇ ਤਾਮਸੀ ਬਿਰਤੀ ਦੇ ਲੋਕ ਹਨ
ਕਰੇ ਪਾਪ ਨੈ ਅਦਬ ਰਖਣ ਤੇ
ਜਿਹੜੇ ਪਾਪ ਕਰਨ ਵਿੱਚ ਪ੍ਰਵਿਰਤ ਨੇ ਪਾਪ ਕਰਨ ਵਿੱਚ ਲੱਗੇ ਹੋਏ ਨੇ ਤੇ ਪਾਵਨ ਤੀਰਥ ਇਸ ਸਥਾਨ ਦਾ ਜਿਹੜਾ ਅਦਬ ਨਹੀਂ ਰੱਖਦੇ ਸਤਿਕਾਰ ਨਹੀਂ ਕਰਦੇ ਅੱਜ ਵੀ ਆਪਾਂ ਵੇਖ ਰਹੇ ਹਾਂ ਅਨੇਕਾਂ ਘਟਨਾਵਾਂ ਘਟਣੀਆਂ ਨੇ ਆਪਣੇ ਸਥਾਨ ਤੇ ਪਰਸੋਂ ਦੇਖੋ ਮਨ ਅੰਦਰ ਡਰ ਨਹੀਂ ਰਿਹਾ ਗੁਰੂ ਦਾ ਭੈ ਨਹੀਂ ਰਿਹਾ ਡਰ ਨਾ ਹੋਣ ਕਰਕੇ ਭੈ ਨਾ ਹੋਣ ਕਰਕੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਉਹ ਮਨੁੱਖ ਅਜਿਹੀਆਂ ਕਰਤੂਤਾਂ ਇਹੋ ਜਿਹੀਆਂ ਜਿਹੜੀਆਂ ਗੰਦੀਆਂ ਹਰਕਤਾਂ ਤੀਰਥ ਸਥਾਨਾਂ ਤੇ ਆ ਕੇ ਕਰਦੇ ਨੇ ਇੱਕ ਔਰਤ ਆਉਂਦੀ ਹੈ ਉਹ ਨਸ਼ੇ ਦੀ ਹਾਲਤ ਵਿੱਚ ਔਰ ਨਸ਼ਾ ਉਹਦੇ ਕੋਲ ਹੈ ਤੇ ਉੱਥੇ ਅਸਥਾਨ ਜਿਹੜਾ ਉਹ ਪਵਿੱਤਰ ਅਸਥਾਨ ਜੀ ਦੀ ਮਹਾਨ ਮਹਿਮਾ ਸਾਰਿਆਂ ਵਿੱਚੋਂ ਸਰਵੋਤਮ ਹੈ ਜਿਸ ਅਸਥਾਨ ਤੇ ਜਾ ਕੇ ਜੀਵ ਦੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ ਪਾਪ ਖਤਮ ਹੋ ਜਾਂਦੇ ਨੇ ਜਿੱਥੇ ਹਿਰਦਾ ਸ਼ੁੱਧ ਹੋ ਜਾਂਦਾ ਹੈ ਤੇ ਜੇ ਉੱਥੇ ਤਾਮਸੀ ਬਿਰਤੀ ਵਾਲਾ ਜਾ ਕੇ ਪਾਪ ਕਰਦਾ ਹੈ ਤੇ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ ਉਹ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲ ਨਹੀਂ ਸਕਦਾ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਜਿਹੜੇ ਅਜਿਹੇ ਲੋਕ ਇੱਥੇ ਵਸਦੇ ਨੇ ਪਾਤਸ਼ਾਹ ਪਾਪ ਕਰਦੇ ਨੇ ਇਹ ਸਥਾਨ ਦਾ ਅਦਬ ਸਤਿਕਾਰ ਨਹੀਂ ਰੱਖਦੇ
ਉਹ ਕਿਸ ਵਿਦ ਕੀ ਗਤੀ ਲਹੰਤੇ
ਪਾਤਸ਼ਾਹ ਉਹਨਾਂ ਨੂੰ ਕਿਸ ਤਰੀਕੇ ਦੀ ਗਤੀ ਪ੍ਰਾਪਤ ਹੁੰਦੀ ਹੈ ਉਹ ਕਿਹੜੀ ਜਿਹੜੀ ਹੈ ਉਹਨਾਂ ਨੂੰ ਉਹ ਗਤੀ ਨੂੰ ਪ੍ਰਾਪਤ ਹੁੰਦੇ ਹਨ
ਸ਼੍ਰੀ ਮੁਖ ਤੇ ਫੁਰਮਾਵਨ ਕੀਨ
ਹੁਣ ਇਹਨਾਂ ਦੀ ਬੇਨਤੀ ਸੁਣ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਮੁਖ ਤੋਂ ਬੋਲੇ ਕਹਿਣ ਲੱਗੇ
ਬਸੇ ਜੇ ਮਹਿਮਾ ਨੈ ਮਨ ਚੀ
ਕਹਿਣ ਲੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜੇ ਆ ਕੇ ਵਸਦੇ ਨੇ ਨਿਵਾਸ ਕਰਦੇ ਇੱਥੇ ਰੁਕਦੇ ਨੇ ਤੇ ਇਸ ਸਥਾਨ ਦੀ ਮਹਿਮਾ ਨੂੰ ਨਹੀਂ ਜਾਣਦੇ
ਠਾਣੇ ਪਾਪ ਨ ਜਾਣੇ ਮੂੜ
ਉਹ ਮੂਰਖ ਜਿਹੜੇ ਨਹੀਂ ਜਾਣਦੇ ਮਹਿਮਾ ਨੂੰ ਤੇ ਇੱਥੇ ਆ ਕੇ ਐਸੇ ਸਥਾਨਾਂ ਤੇ ਵੀ ਪਾਪ ਕਰਦੇ ਨੇ ਐਸੇ ਜਿਹੜੇ ਉਹ ਮੂਰਖ ਹਨ
ਸੁਨੇ ਨ ਸਤ ਨਾਮ ਬੋ ਰੂੜ
ਐਸੇ ਜਿਹੜੇ ਮੂਰਖ ਉਹ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਤਨਾਮ ਨਹੀਂ ਸੁਣਦੇ ਪਾਪਾਂ ਵਿੱਚ ਪ੍ਰਵਿਰਤ ਨੇ ਉਹ ਪਰਮੇਸ਼ਰ ਦੀ ਸਿਫਤ ਸਲਾਹ ਦਾ ਨਾਮ ਨਹੀਂ ਸੁਣਦੇ
ਤ੍ਰਿਗਦ ਜੋਨ ਮਰ ਏਠਾਂ ਪਾਵੇ
ਪਾਤਸ਼ਾਹ ਕਹਿਣ ਲੱਗੇ ਮਰ ਕੇ ਉਹ ਟੇਢੀਆਂ ਜੂਨੀਆਂ ਵਿੱਚ ਪੈਂਦੇ ਨੇ ਟੇਢੀਆਂ ਜੂਨੀਆਂ ਵਿੱਚ ਉਹਨਾਂ ਨੂੰ ਪੈਣਾ ਪੈਂਦਾ ਜਦੋਂ ਉਹਨਾਂ ਦੀ ਮੌਤ ਹੁੰਦੀ ਉਹ ਸਰੀਰ ਛੱਡਦੇ ਨੇ ਜਿਹੜੇ ਇੱਥੇ ਆ ਕੇ ਵੀ ਪਾਪ ਕਰਦੇ ਨੇ ਇੱਥੇ ਆ ਕੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਸੁਣਦੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਟੇਢੀਆਂ ਜੂਨੀਆਂ ਪ੍ਰਾਪਤ ਹੁੰਦੀਆਂ ਹਨ
ਕੂਕਰ ਕਾਕ ਭੂੰਡ ਬਣ ਜਾਵੇ
ਕੂਕਰ ਬਣਦੇ ਨੇ ਕਦੇ ਕਾਂ ਦੀ ਜੂਨੀ ਵਿੱਚ ਪੈਂਦੇ ਨੇ ਕਦੇ ਭੂੰਡਾਂ ਦੀ ਜੂਨੀ ਵਿੱਚ ਪੈਂਦੇ ਨੇ 84 ਲੱਖ ਜੂਨਾਂ ਨੇ ਪਾਤਸ਼ਾਹ ਕਹਿੰਦੇ ਇਹਨਾਂ ਜੂਨੀਆਂ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਜੋਇਓ ਇਹ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਪੈਣਾ ਪੈਂਦਾ ਫਿਰ ਇਹ ਟੇਢੀਆਂ ਜੂਨੀਆਂ ਵਿੱਚੋਂ ਫਿਰਦੇ ਹਨ
ਮੂਖਕ ਸਰਪ ਬਣੇ ਅੱਗ ਭੋਗੇ
ਚੂਹੇ ਦੀ ਜੂਨ ਸੱਪ ਦੀ ਜੂਨ ਜਿਹੜੀ ਹੈ ਇਹ ਵੱਡੀਆਂ ਜੂਨੀਆਂ ਨੂੰ ਭੋਗਦਿਆਂ ਹੋਇਆਂ ਵੱਡਾ ਦੁੱਖ ਜਿਹੜਾ ਉਹ ਭੋਗਦੇ ਹਨ
ਉਨ ਨਰ ਇਸ ਤਲ ਬਣੇ ਅਰੋਗੇ
ਤੇ ਫਿਰ ਜਾ ਕੇ ਜਦੋਂ ਮਨੁੱਖਾ ਜਨਮ ਪ੍ਰਾਪਤ ਹੁੰਦਾ ਇਸੇ ਕਰਕੇ ਪਾਤਸ਼ਾਹ ਕਹਿੰਦੇ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ ਪਾਤਸ਼ਾਹ ਕਹਿੰਦੇ 184 ਲੱਖ ਜੂਨਾਂ ਨੇ ਇਹਨਾਂ ਵਿੱਚੋਂ ਸਾਰਿਆਂ ਚੋਂ ਉੱਤਮ ਜੋਨ ਮਨੁੱਖਾ ਜਨਮ ਹੈ ਜਿਹੜੀ ਪ੍ਰਾਪਤ ਹੋਈ ਹੈ ਤੇ ਜਿਹੜਾ ਮਨੁੱਖਾ ਜਨਮ ਦੀ ਇਹ ਪੌੜੀ ਤੋਂ ਹੱਥ ਛੁੱਟ ਗਿਆ ਪੈਰ ਖਿਸਕ ਗਿਆ ਪਾਤਸ਼ਾਹ ਕਹਿੰਦੇ ਆਏ ਜਾਏ ਦੁੱਖ ਪਾਏ ਦਾ ਫਿਰ ਇਹਨਾਂ ਟੇਢੀਆਂ ਜੂਨੀਆਂ ਵਿੱਚ ਪਿਆ ਰਹਿੰਦਾ ਇਹਨਾਂ 84 ਲੱਖ ਜੂਨਾਂ ਨੂੰ ਭੋਗਦਾ ਦੁੱਖ ਪਾਉਂਦਾ ਪਾਤਸ਼ਾਹ ਇਸੇ ਕਰਕੇ ਕਿਹਾ ਕਿ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ चिरंकाल दे संजरिया। हर रोज गुरु साहब सानू रहराज साहब दी बाणी अंदर पुकार के कहंदे ने ध्यान दईए तवज्जो दईए ना दिए साडी मर्जी है पर पातशाह सानू याद कराउंदे ने भई प्राप्त मानुख दे होरिया गोबिंद मिलन की ए तेरी बरिया अवर काज तेरा किता ना काम मिल साध संगत भज केवल नाम। इसे करके पातशाह सानू बार बार समझाउंदे ने पुकार के कहंदे ने पातशाह कहंदे फिर जो टेढ़िया मेढ़िया जूनिया भोग करके लंबे समय बाद चिरंकाल दे संजरिया बड़े लंबे समय बाद जाके जो मनुखा दे प्राप्त होंदी है फिर जो इस थल ते आके निवास करदे इत्थे आउंदे हन
उन भगती को प्राप्त सोए
फिर आके जो भावना नाल इत्थे इशनान करनगे उन्हां दे पाप खत्म हो जाणगे इन्हां टूडिया जूनिया तो बच जाणगे भगती नूं प्राप्त कर लैणगे।
ਉਟੇ 84 ਗੋਨ ਨਾ ਹੋਏ
ਛੁੱਟੇ 84 ਉਹਨਾਂ ਦੀ 84 ਛੁੱਟ ਜਾਏਗੀ ਆਵਾ ਗਾਉਣ ਤੋਂ ਨਿਵਿਰਤ ਹੋ ਜਾਣਗੇ ਆਵਾ ਗਾਉਣ ਦੇ ਵਿੱਚ ਨਹੀਂ ਪੈਣਗੇ।
ਸੁਣ ਸਭ ਸਿੱਖਨ ਸੀਸ ਨਿਵਾਇਓ
ਇਸ ਪ੍ਰਕਾਰ ਦੇ ਨਾਲ ਸੁਣ ਕਰਕੇ ਜਦੋਂ ਮਹਾਨ ਮਹਿਮਾ ਸੁਣੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪਾਵਨ ਸਥਾਨ ਦੀ ਤਾਮਸੀ ਬਿਰਤੀ ਦੇ ਬਾਬਤ ਲੋਕਾਂ ਦੇ ਬਾਬਤ ਜਦੋਂ ਸੁਣਿਆ ਤੇ ਸੁਣ ਕਰਕੇ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਆਪਣਾ ਸੀਸ ਨਵਾਇਆ ਹੈ।
ਧੰਨ ਗੁਰੂ ਤੀਰਥ ਪ੍ਰਗਟਾਇਓ
ਕਹਿਣ ਲੱਗੇ ਧੰਨ ਹੋ ਗੁਰੂ ਸਾਹਿਬ ਜੀ ਆਪ ਜੀ ਧੰਨ ਹੋ ਜਿਨ੍ਹਾਂ ਨੇ ਮਹਾਨ ਤੀਰਥ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਗਟ ਕੀਤਾ ਹੈ।
ਦੋਹਰਾ ਕਾਲੋ ਸੀ ਬੱਡ ਸੂਰਮਾ ਕੱਕਾ ਜਿਸ ਕੀ ਜਾਤ
ਇਸ ਪ੍ਰਕਾਰ ਦੇ ਨਾਲ ਭਾਈ ਕਾਲੋ ਚੱਲ ਕੇ ਆਇਆ ਬੜਾ ਸੂਰਮਾ ਸੀ ਕੱਕਾ ਜਿਸ ਦੀ ਜਾਤ ਸੀ। ਇਹ ਸੂਰਮਿਆਂ ਦੇ ਬਾਬਤ ਪੁੱਛਦਾ ਕਿ ਸੂਰਮਾ ਜਦੋਂ ਜੂਝਦਾ ਹੋਇਆ ਮੈਦਾਨੇ ਜੰਗ ਅੰਦਰ ਸ਼ਹਾਦਤ ਪਾ ਜਾਂਦਾ ਹੈ ਉਹਨੂੰ ਕਿਹੜੀ ਗਤੀ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਨੂੰ ਇਹ ਬੇਨਤੀ ਕਰਕੇ ਪੁੱਛਦਾ ਗੁਰੂ ਸਾਹਿਬ ਕਿਵੇਂ ਪਾਵਨ ਉਪਦੇਸ਼ ਦੇ ਕੇ ਸੂਰਮੇ ਦੇ ਬਾਬਤ ਦੱਸਦੇ ਨੇ ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।